ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਕਰਤਾ ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ, ਗੁਣ ਗਾਵੇ ਪੂਰਨ ਪਰਮੇਸ਼ਵਰ, ਕਾਰਜ ਆਇਆ ਰਾਸੇ। ਪ੍ਰਭ ਆਪ ਸੁਆਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ, ਕਉ ਨਾਨਕ ਸਤਿਗੁਰ ਬਲਾਰੇ, ਜਿਨ ਉਹ ਧਾਨ ਸੁਆਇਆ। ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਅਰਾਧੈ, ਕਟੀਐ ਜਮਕੀ ਫਾਸੀ ਰਾਮ। ਕਾਟੀ ਜਮ ਫਾਸੀ ਪ੍ਰਭ ਬਨਾਸੇ, ਹਰ ਹਰ ਨਾਮ ਧਿਆਏ। ਸਗਲ ਸਮਗਰੀ ਪੂਰਨ ਹੋਏ, ਮਨ ਇੱਛੇ ਫਲ ਪਾਏ। ਸੰਤ ਸੱਜਣ ਸੁਖ ਮਾਣੇ ਰਲੀਆ, ਦੁਖ ਦਰਦ ਭ੍ਰਮ ਨਾਸੀ। ਸ਼ਬਦ ਸਵਾਰੇ ਸਤਿਗੁਰ ਪੂਰੇ, ਨਾਨਕ ਸਤਬਲ ਜਾਸੀ। ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜੈ ਸੁਆਈ ਰਾਮ। ਪਾਰ ਬ੍ਰਹਮ ਕਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ ਰਾਮ। ਆਦ ਜੁਗਾਦ ਭਗਤਨ ਕਾ ਰਾਖਾ, ਸੋ ਪ੍ਰਭ ਭਇਆ ਦਿਆਲਾ। ਜੀ ਜਨ ਸਭ ਸੁਖੀ ਵਸਾਏ, ਪ੍ਰਭ ਆਪ ਕਰੇ ਪ੍ਰਤਪਾਲਾ। ਦੈ ਜਿਸ ਪੂਰ ਰਿਹਾ ਜਸ ਸਵਾਮੀ, ਕੀਮਤ ਕਹਿਣ ਨਾ ਜਾਏ। ਕਉ ਨਾਨਕ ਸਤਿਗੁਰ ਬਲਹਾਰੀ, ਜਿਨ ਅਬ ਚਲ ਨੀਵ ਰਖਾਏ। ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨਿਤ ਸੁਣੀਐ ਰਾਮ। ਅਨੰਦ ਚੋਜ ਭਗਤ ਭਵ ਪੰਜਨ, ਅਨੰਦ ਵਾਜੈ ਤੁਨੀਐ ਰਾਮ। ਅਨੰਦ ਚੁਣਕਾ ਅਨੰਦ ਚੁਣਕਾਰੇ, ਤਤ ਵਿਚਾਰੇ ਸੰਤ ਗੋਇਟ ਨਿਤ ਹੋਵੈ। ਹਰ ਨਾਮ ਅਰਾਧੈ, ਮਹਿਲ ਸਭ ਕਟੈ, ਕਿਲ ਵਿਖ ਸਗਲੇ ਖੋਵੈ। ਤੈ ਜਨਮ ਨ ਮਰਨਾ ਆਵਣ ਜਾਣਾ, ਬਣ ਨ ਪਾਈਐ ਜੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਚ ਪੁੰਨੀਐ। ਤੈ ਜਨਮ ਨ ਮਰਨਾ ਆਵਣ ਜਾਣਾ, ਬਣ ਨ ਪਾਈਐ ਜੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਚ ਪੁੰਨੀਐ। ਸੂਹੀ ਮਹੱਲਾ ਪੰਜਵਾਂ, ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤਿ, ਅਜੂਨੀ ਸੈਭੰ ਗੁਰ ਪ੍ਰਸਾਦ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਵਰਨਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਿਫਤੇ ਕਰ ਸਕਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਕਹਾਂ ਲਗੇ ਕਿਉਂ ਕੀਟ ਬਖਾਨੇ, ਮਹਿਮਾ ਤੋਰ ਤੁਹੀ ਪ੍ਰਭ ਜਾਣੇ। ਪਿਤਾ ਜਨਮ ਜਿਉ ਪੂਤ ਨਾ ਪਾਵੇ, ਕਹਾਂ ਕਵਨ ਕਾ ਭੇਦ ਬਤਾਵੇ। ਗੁਰੂ ਸਨਮਾਨਯੋਗ ਸਤਸੰਗ ਜੀਓ, ਗੁਰਦੇਵ ਦੇ ਸਨਿਮਰ ਪਤੇ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मनुख की तलाश उस सुख दी है जो सदी दी होए, मनुष्य की तलाश उस टिकाने दी है जो हमेशा बनया रहे। मनुख नूं उह सिंघासन चाहीदा है जो कोई खोवे ना, मनुख नूं उह जीवन चाहीदा है जो सदी दी होए, मनुख नूं उह धन चाहीदा है जो दिन दे दिन वधे ते सही घटे ना, और फिर मनुख नूं शक्ति चाहीदी है, ताकत चाहीदी है, ऐसी शक्ति जो कदी कमजोरी विच तब्दील ना होवे, ऐसा सुख जो सदीवी होवे, ऐसा जीवन जो सदीवी होवे, ऐसा टिकाणा जिहड़ा कदी छोड़ना ना पवे, सदीवी होवे। मनुख दे मन विच प्राणा दे गहरे तल विच बस मंग यही है, वो थां चाहीदी है जो सदीवी हो, मैं हमेशा ही टिकिया रहा, वो सुख चाहीदा है जो सदीवी हो, वो शक्ति चाहीदी है जो कदी कमजोरी च ना बदले, वो स्वप्न चाहीदा है जो कदी करूप ना होवे, वो धन चाहीदा है जो दिन प्रतिदिन वधदा ही जाए, वधदा ही जाए, आपे वधदा ही जाए, घटे ना। तो इस तरह सदीवी दी हमेशा दी प्यास, तड़प, खिच, भुख मनुख दे अचेतन मन विच, मनुख दे प्राणा विच करीबन करीबन हर वक्त चलती है, पर देखिया की जांदा जिहड़ा थां टिकाणा हुंदा एक दिन खो लिया जांदा। अज इस दा टिकाणा है, कल पुत्रां दा हो गया, परसों पोतरियां दा हुंदा है, चौथी पंजवीं पीढ़ी तक ते कुछ याद भी नहीं रहिंदा। किसनों परदादियां दा ते नकड़दादियां दा नाम किसनों याद है, थोड़े ही होणगे। अज जो टिकाणा है कल नहीं है, अज जो जीवन है कल नहीं है। धन जिहड़ा कोल है कोई जरूरी नहीं है दिन प्रतिदिन वधेगा, कई दफा घट जांदा है, कल दे धनवान अज निर्धन हो जांदे ने, एक उतार चढ़ाव बनिया रहिंदा है। स्वप्न जिस स्वप्न ते ए माण कर रहा सी, जिस सुंदरता ते ए माण कर रहा सी, जिस जवानी ते ए माण कर रहा सी, बदल गई बुढ़ापे च, बदल गई क्रूपता दे च। तो किसनों ते हुण नास्तिक भी मनदे ने, मनुख नूं चाहिए सदीवी सुख, मनुख नूं चाहीदा ओ धन जो वधे, मनुख नूं चाहीदी ओ जिंदगी जिस विच मौत होवे ही ना, मनुख नूं चाहीदा है सदीवी जस कदी अपजस होवे ही ना। इस सदीवी दी प्यास, अमर तत दी प्यास, अमर अमृत मृतु तो रहत अमर तत, अमर धन, अमर जीवन, अमर सुख, अमर शक्ति, अमर सुहप्पण, मनुख दे मन विच जिहड़ी प्यास है वह अमृत दी, अमृत तो मुराद जिस विच मृत्यु नहीं है, सदीवी। अमर टिकाणा चाहीदा है, ये थोड़ी अज वसदे पाया कल नहीं। आप सुन के हैरान हो गए, सारी दुनिया दे, सारे मुल्कां दे 95% प्रवासी लोग ने, उत्थों दे आदिवासी पछड़े हुए ने या आदिवासी किसी होर मुल्क दे प्रवासी जा बने ने, असी इस देश दे वासी नहीं आए, सब आर्यन लोग ने, राजस्थानी, पंजाबी, कश्मीरी, उत्तरी भारत, हिमाचल, इस देश दे आदिवासी थानू मिलणगे तमिलनाडु दे, कर्नाटका दे, केरला दे, उड़ीसा दे इलाके, जगदलपुर दा इलाका, और कर्नाटक दे लोग ते कहिंदे ने हिंदू ते आर्यन ने, असी हिंदू नहीं आ, वो ते साफ कहिंदे ने। और इस वास्ते तुसीं हिंदी च गल करो वो जवाब भी नहीं देंदे, कोई हिंदी दा अखबार नहीं मिलदा तमिल दे, कर्नाटका दे, केरला दे, इत्थों दी ते गल छड़ दो, मैं ते गुजरात दे च भी देख के हैरान होया, नहीं लगदा सी, असी सारे प्रवासी हाँ, इस देश दे आदिवासी नहीं हाँ। अमेरिका दे च 99% प्रवासी ने, आदिवासी रेड इंडियन ने, बेचारे अज भी जंगलों च रह रहे हैं, जिवें भारत दे आदिवासी पछड़े हुए ने, ਹਰ ਮੁਲਕ ਦੇ ਆਦਿਵਾਸੀ ਪਛੜੇ ਹੋਏ ਨੇ, ਨਿਊਜ਼ੀਲੈਂਡ ਦੇ ਆਦਿਵਾਸੀ ਮੋਰੀ ਪਛੜੇ ਹੋਏ ਨੇ ਜੰਗਲਾਂ 'ਚ ਨੇ, ਆਸਟ੍ਰੇਲੀਆ ਦੇ ਆਦਿਵਾਸੀ ਵਿਚਾਰੇ ਜੰਗਲਾਂ ਦੇ 'ਚ ਨੇ ਪਛੜੇ ਹੋਏ ਨੇ, ਸਭ ਪ੍ਰਵਾਸੀ। ਮਨੁੱਖ ਹਮੇਸ਼ਾ ਉਹ ਥਾਂ ਟਿਕਾਣਾ ਲੱਭਦਾ ਰਿਹਾ ਜਿੱਥੇ ਸਦੀਵੀ ਸੁੱਖ ਲੱਭੇ। ਮੁਲਕ ਕਿਉਂ ਬਦਲਦਾ ਰਿਹਾ, ਥਾਂ ਟਿਕਾਣੇ ਕਿਉਂ ਬਦਲਦਾ ਰਿਹਾ? ਐਸਾ ਟਿਕਾਣਾ ਲੱਭੀਏ ਜਿੱਥੇ ਸਦੀਵੀ ਸੁੱਖ ਹੋਵੇ, ਐਸਾ ਟਿਕਾਣਾ ਲੱਭੀਏ ਜਿਹੜਾ ਖੋਇਆ ਨਾ ਜਾਏ। ਇਹ ਜਿਹੜੀ ਪ੍ਰਾਣਾਂ ਦੇ 'ਚ ਪਿਆਸ ਹੈ, ਤੜਪ ਹੈ, ਇਹ ਜੀਵਨ ਭਰ ਰਹਿੰਦੀ ਹੈ। ਲੇਕਿਨ ਗਜ਼ਬ ਦੀ ਗੱਲ, ਇੱਕ ਦਿਨ ਜ਼ਿੰਦਗੀ ਵੀ ਨਹੀਂ ਰਹਿੰਦੀ ਜਿਸ ਜ਼ਿੰਦਗੀ ਦੀ ਖਾਤਰ ਇਸਦੀ ਸਾਰੀ ਭੱਜ ਦੌੜ ਆਉਂਦੀ ਹੈ। ਸਭ ਕੁਝ ਚਲਾਏ ਮਾਨ ਹੈ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੰਝ ਕਹਿੰਦੇ ਨੇ, ਦਿਨ ਰੱਬ ਚਲੇ ਨਿਸ ਸੱਸ ਚਲੇ ਤਾਰ ਕਾ ਲੱਖ ਪਲੋਏ। ਚੱਲਣ ਤੋਂ ਮੁਰਾਦ ਗਰਦਿਸ਼ ਦੇ 'ਚ ਨੇ, ਚੱਲਣ ਤੋਂ ਮੁਰਾਦ ਚਲਾਏ ਮਾਨ ਨੇ, ਅੱਜ ਨੇ ਕੱਲ ਨਹੀਂ, ਖਤਮ। ਇਹ ਸੂਰਜ ਨਾਸਵੰਤ ਹੈ, ਚੰਦਰਮਾ ਨਾਸਵੰਤ ਹੈ, ਗ੍ਰਹਿ ਨਛੱਤਰ ਨਾਸਵੰਤ ਨੇ। ਇਸ ਧਰਤੀ ਦੀ ਵੀ ਆਪਣੀ ਉਮਰ ਹੈ, ਔਰ ਸਾਇੰਟਿਸਟ ਕਹਿਣ ਲੱਗ ਪਏ ਨੇ ਬੁੱਢੀ ਹੋ ਗਈ ਹੈ ਧਰਤੀ, ਔਰ ਸੂਰਜ ਵੀ ਬੁੱਢਾ ਹੈ। ਇਹ ਦੋਵੇਂ ਆਪਣੀ ਜਵਾਨੀ ਹੰਡਾ ਬੈਠੇ ਨੇ, ਸੂਰਜ ਤੇ ਇਹ ਧਰਤੀ, ਬਿਰਧ ਨੇ, ਬੁੱਢੇ ਨੇ। ਤੇ ਜਵਾਨੀ ਹੰਡਾ ਬੈਠੇ ਨੇ ਤੇ ਇੱਕ ਦਿਨ ਬੁਢੇਪਾ ਵੀ ਹੰਡਾ ਬੈਠਣਗੇ। ਮੌਤ ਖਤਮ, ਪਰਲੇ। ਇੱਕ ਮਨੁੱਖ ਦੀ ਮੌਤ ਮਨੁੱਖ ਦੀ ਪਰਲੇ ਹੈ, ਇੱਕ ਧਰਤੀ ਦਾ ਖਾਤਮਾ ਇੱਕ ਧਰਤੀ ਦੀ ਪਰਲੇ, ਇੱਕ ਸੂਰਜ ਦਾ ਖਾਤਮਾ ਸੂਰਜ ਦੀ ਪਰਲੇ। ਉਤਪਤ ਤੇ ਪਰਲੋ ਰੋਜ਼ ਹੋ ਰਹੀ ਹੈ, ਰੋਜ਼ ਹੋ ਰਹੀ ਹੈ। ਇੱਕ ਮਨੁੱਖ ਦੇ ਅੰਦਰ ਹੁਣ ਵਿਗਿਆਨ ਮੰਨਦਾ ਹੈ ਕਿ ਕਰੀਬਨ 7 ਕਰੋੜ ਕੀਟਾਣੂ ਨੇ। ਬਹੁਤ ਸਾਰੇ ਐਸੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 7 ਕਰੋੜ ਨਹੀਂ ਹੈ। ਸਾਰੇ ਅਰਬ ਦੇਸ਼ ਜਿਤਨੇ ਵੀ ਨੇ, 25 ਕਿਸੇ ਦੀ ਵੀ ਇਤਨੀ ਆਬਾਦੀ ਨਹੀਂ ਹੈ। ਈਰਾਨ ਦੀ ਵੀ ਇਤਨੀ ਆਬਾਦੀ ਨਹੀਂ, 3-3.5 ਕਰੋੜ ਹੈ। ਅਫਗਾਨਿਸਤਾਨ ਦੀ ਵੀ ਇਤਨੀ ਆਬਾਦੀ ਨਹੀਂ ਜਿਤਨੀ ਆਬਾਦੀ ਮਨੁੱਖ ਦੇ ਸਰੀਰ ਦੇ 'ਚ। ਇੱਕ ਮਨੁੱਖ ਦੀ ਮੌਤ ਨਾਲ 7 ਕਰੋੜ ਦੀ ਮੌਤ ਹੋ ਜਾਂਦੀ ਹੈ। ਇੰਝ ਕਹਿ ਲਓ ਉਹਨਾਂ ਲਈ ਤਾਂ ਵਿਚਾਰਿਆਂ ਲਈ ਪਰਲੇ ਹੋ ਗਈ, ਉਹ ਤਾਂ ਸਾਡੇ ਕਰਕੇ ਜੀ ਰਹੇ ਨੇ। ਧਰਤੀ ਕਰਕੇ ਅਸੀਂ ਜੀ ਰਹੇ ਹਾਂ, ਸੂਰਜ ਕਰਕੇ ਅਸੀਂ ਜੀ ਰਹੇ ਹਾਂ। ਸੂਰਜ ਮਿਟ ਗਿਆ, ਸੂਰਜ ਬੁੱਝ ਗਿਆ ਤਾਂ ਸਾਡਾ ਜੀਵਨ ਬੁੱਝ ਜਾਏਗਾ, ਤੇ ਸਾਡੇ ਜੀਵਨ ਕਰਕੇ ਉਹ 7 ਕਰੋੜ ਜੀ ਰਹੇ ਨੇ ਅੰਦਰ। ਅਸੀਂ ਮਿਟ ਗਏ ਤਾਂ 7 ਕਰੋੜ ਮਿਟ ਜਾਣਗੇ। ਅਸੀਂ ਉਹਨਾਂ 7 ਕਰੋੜ ਲਈ ਸੂਰਜ ਹਾਂ, ਜਿਵੇਂ ਧਰਤੀ 'ਤੇ ਕਰੀਬਨ 6 ਅਰਬ ਮਨੁੱਖਾਂ ਲਈ ਇਹ ਸੂਰਜ ਹੈ। ਅਗਰ ਇਹ ਬੁੱਝ ਜਾਂਦਾ ਹੈ ਤਾਂ 6 ਅਰਬ ਮਨੁੱਖ ਤੇ ਗਏ, ਪਤਾ ਨਹੀਂ ਹੋਰ ਕਿਤਨੇ ਜੀਵ ਜੰਤੂ ਜਾਣਗੇ। ਇੱਕ ਮਨੁੱਖ ਜਦ ਰੁਖਸਤ ਆਉਂਦਾ ਹੈ ਤਾਂ 7 ਕਰੋੜ ਦੀ ਆਬਾਦੀ ਦਾ ਇੱਕ ਮੁਲਕ ਖਤਮ ਹੋ ਜਾਂਦਾ ਹੈ, ਮਨੁੱਖ ਦੇ ਸਰੀਰ ਦੇ 'ਚ ਇਤਨੇ ਕੀਟਾਣੂ। ਔਰ ਫਿਰ ਇਹ ਉਤਪਤ ਤੇ ਪਰਲੋ ਪਲ ਪਲ ਛਿਨ ਛਿਨ ਦੇ 'ਚ ਹੋ ਰਹੀ ਹੈ। ਅਮਰ ਟਿਕਾਣਾ ਲੱਭ ਰਹੇ ਨੇ ਨਿੱਕੇ ਨਿੱਕੇ ਜੀਵ ਜੰਤੂ, ਅਮਰ ਟਿਕਾਣਾ ਲੱਭਦੇ ਨੇ ਪਸ਼ੂ ਤੇ ਪਕਸ਼ੀ। ਹਰ ਇੱਕ ਮੌਤ ਤੋਂ ਘਬਰਾਇਆ ਹੋਇਆ ਹੈ, ਮੌਤ ਨਾਸ ਚਲਾਏ ਮਾਨ ਤੋਂ ਹਰ ਇੱਕ ਜੋ ਹੈ ਡਰਦਾ ਹੈ। ਔਰ ਨੈਚਰਲ ਦੀ ਤਲਾਸ਼ ਪਸ਼ੂ ਕਰ ਰਹੇ ਨੇ, ਪਕਸ਼ੀ ਕਰ ਰਹੇ ਨੇ, ਕੀੜੇ ਮਕੌੜੇ ਕਰ ਰਹੇ ਨੇ, ਮਨੁੱਖ ਕਰ ਰਿਹਾ। ਤਲਾਸ਼ ਨਹਿਚਲ ਦੀ ਹੈ, ਤਲਾਸ਼ ਅਬ ਚਲਦੀ ਹੈ। ਅਬ ਚਲ ਚਲਾਏ ਮਾਨ ਨਹੀਂ, ਨਾਸਵੰਤ ਨਹੀਂ। ਜਾਂ ਇੰਝ ਕਹਿ ਲਓ, ਮਨੁੱਖ ਦੀ ਤਲਾਸ਼ ਪਰਮਾਤਮਾ ਨਹੀਂ ਹੈ, ਮਨੁੱਖ ਦੀ ਤਲਾਸ਼ ਹੈ ਸਦੀਵੀ ਜੀਵਨ। ਮਨੁੱਖ ਦੀ ਤਲਾਸ਼ ਈਸ਼ਵਰ ਨਹੀਂ ਹੈ, ਮਨੁੱਖ ਦੀ ਤਲਾਸ਼ ਹੈ ਸਦੀਵੀ ਧਨ, ਸਦੀਵੀ ਜੀਵਨ, ਸਦੀਵੀ ਸੁੱਖ, ਸਦੀਵੀ ਸੁਆਪਣ, ਸਦੀਵੀ ਟਿਕਾਣਾ। ਤੇ ਹੁਣ ਮੈਂ ਅਰਜ਼ ਕਰਾਂ, ਸਦੀਵੀ ਟਿਕਾਣਾ, ਸਦੀਵੀ ਸੁਆਪਣ, ਸਦੀਵੀ ਜੀਵਨ, ਸਦੀਵੀ ਸੁੱਖ ਤੇ ਸਦੀਵੀ ਧਨ, ਅਗਰ ਇਹ ਸਭ ਕੁਝ ਇਕੱਠਾ ਕਰਕੇ ਇਸਨੂੰ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤਾਂ ਪਰਮਾਤਮਾ ਸਭ ਕੁਝ ਵਿੱਚ ਹੈ। ਅੱਗੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਨਹੀਂ, ਫਿਰ ਇੱਕੋ ਹੀ ਕਾਫੀ ਹੈ, ਪਰਮਾਤਮਾ। ਕਿਉਂਕਿ ਪਰਮਾਤਮਾ ਸਦੀਵੀ ਜੀਵਨ ਹੈ, ਪਰਮਾਤਮਾ ਸਦੀਵੀ ਸੁੱਖ ਹੈ, ਪਰਮਾਤਮਾ ਸਦੀਵੀ ਟਿਕਾਣਾ ਹੈ, ਪਰਮਾਤਮਾ ਸਦੀਵੀ ਘਰ ਹੈ। ਨੈਚਲ ਸਦੀਵੀ ਅਮਰ ਤੱਤ। ਤਾਂ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਵੀ ਇਹੀ ਹੈ, ਤੜਪ ਵੀ ਇਹੀ ਹੈ। ਸਮਝ ਨਹੀਂ ਹੈ ਪਿਆਸ ਤੇ ਹੈ, ਇਹ ਪਿਆਸ ਬੁੱਝੇਗੀ ਕਿਵੇਂ ਇਹ ਨਹੀਂ ਪਤਾ। ਜੈਸੇ ਇੱਕ ਮਾਸੂਮ ਬੱਚਾ ਹੈ, ਨਵਾਂ ਜਨਮਿਆ ਬੱਚਾ, ਤਾਂ ਪਿਆਸ ਤੇ ਉਸਨੂੰ ਵੀ ਲੱਗਦੀ ਹੈ, ਰੋਂਦਾ ਹੈ, ਪਰ ਉਹਨੂੰ ਪਤਾ ਨਹੀਂ ਪਿਆਸ ਕਿਵੇਂ ਬੁੱਝੇਗੀ। ਤਾਂ ਮਾਂ ਪਾਣੀ ਪਿਲਾਉਂਦੀ ਹੈ, ਪਿਓ ਪਾਣੀ ਪਿਲਾਉਂਦਾ। ਭੁੱਖ ਤੇ ਇਸ ਬੱਚੇ ਨੂੰ ਵੀ ਲੱਗਦੀ ਹੈ, ਔਰ ਭੁੱਖ ਕਰਕੇ ਰੋਂਦਾ, ਪਰ ਭੁੱਖ ਕਿਵੇਂ ਮਿਟੇਗੀ ਕੁਛ ਵੀ ਪਤਾ ਨਹੀਂ, ਕੁਛ ਵੀ ਪਤਾ ਨਹੀਂ। ਇਹ ਮਾਂ ਨੂੰ ਪਤਾ, ਫਿਰ ਮਾਂ ਉਸਦੀ ਭੁੱਖ ਮਿਟਾਉਂਦੀ ਹੈ। ਇਸੇ ਤਰੀਕੇ ਨਾਲ ਮਨੁੱਖ ਦੇ ਅੰਦਰ ਜੈਸੇ ਵੱਡਾ ਹੁੰਦਾ ਸਦੀਵੀ ਜੀਵਨ, ਸਦੀਵੀ ਸੁਪਨ, ਸਦੀਵੀ ਸੁੱਖ ਦੀ चाहत पैदा होती है, तड़प पैदा होती है, सदीवी सुख की है, ये मनुख नू नहीं पता, ये गुरु नू पता है। लफ्ज में एक दफा फिर दोहरावा, भुख करके प्यास करके बच्चा रोंदा है, ये महीने का बच्चा, ये दो महीने का बच्चा, ये चार महीने का, भुख करके रोंदा है, भुख किवें मिटेगी कुछ नहीं पता, इस चक्कर च ना पैना कि इस बच्चे नू पता है, कुछ भी नहीं पता, प्यास करके रोंदा है, प्यास किवें मिटेगी कुछ भी नहीं पता। मां मूंह दे च पानी दियां बूंदा पांदी है वी प्यास मिट जांदी, दुध पिलांदी है उहदी भुख मिट जांदी है, भुख दा एहसास उसनू हुंदा है रोंदा है, प्यास दी तड़प उसदे अंदर हुंदी है रोंदा है, लेकिन प्यास किवें बुझेगी, भुख किवें मिटेगी मां नू पता है। बहुत वड्डा तनाव है, चिंता है, बेचैनी है, दुख है मनुख दे अंदर, और यदि आत्मा अंदरों अंदरों रोंदी है कि किवें प्रसन्न हो सकती है, ये गुरु नू पता है, मनुख नू नहीं पता, कतई नहीं पता। अगर वाकई मनुख नू पता है तो फिर गुरुद्वारे आने की कोई लोड़ नहीं, अगर वाकई मनुख नू पता है तो फिर मंदिर दे जाके कृष्ण जी की गीता पढ़न की कोई लोड़ नहीं, अगर वाकई मनुख नू पता है तो फिर मुसलमान नू मोहम्मद साहब दे कोलों पुछण की कोई लोड़ नहीं। कतई जो है बोध नहीं है मनुख नू। इस वास्ते गाहे बगाहे अवतारी पुरश आउंदे रहने, जिन्हां नू असीं कहिंदे आ रब दा रूप ने, ये दसदे रहने दुख किवें मिटेगा, सदीवी स्वप्न की है, सदीवी जीवन की है, सदीवी टिकाणा की है, ये दसदे ने। पर अक्सर गुरु दसदा रहिंदा है, मनुख की समझ विच नहीं आउंदा। जिस तरह एक मासूम बच्चे दे मूंह विच मां पानी पाउंदी है, दुध देंदी है, भुख मिट जाती है, वड्डे मनुख दे आत्मा विच इस तरह परमात्मा का नाम नहीं पाया जा सकता। इत्ते हुण इसकी मर्जी है, जैसे वड्डा हुण मनुख हो गया है तो हुण बुरकियां कोई मां थोड़ी खिलाएगी इस जवान बच्चे नूं, ते आप खावे, अपने हत्थां नाल खावे, आप चबावे, मां बना के दे देंगी, चलो बना के देगी, आप खावे। गुरु दस देगा, इस तरह अमृतत की प्राप्ति आउंदी है। हुण जपे आप, नाम ते आप जपे, खावे ते आप, अपने हत्थां नाल खावे, अपना हत्थी अपना आपे ही काज सवारी। काश एक किसी दे हत्थां नाल कम सवरदा तो फिर एक कोई अवतार चाहिदा सी, बथेरियां दी लोड़ नहीं सी, एक कोई आ गया सी काफी सी, इन्ने अवतारां दी लोड़ नहीं सी। और जिहड़े इतने अवतार आए ने, ये भी कोई सारे सफल नहीं होए, ये भी मैं अर्ज कर दिया, हजारों हिजर पैदा कर चुकी है नस्ल आदम की, ये सब तस्लीम, लेकिन आदमी अब तक भटकता है, मनुख ते अजे भी बेचैन है, मनुख ते अजे भी दुखी है, की होया कृष्ण जी आए, की होया श्री राम आए, विष्णु आए, की होया गुरु नानक आए। ऐलानिया इकबाल कह रहा है, ऐ गुरु नानक तू बहुत दीवे जगाए, पर मनुखा दी दुनिया का अनेरा ते अजे भी कोई नहीं मिटिया, उन्हें ते अख खोली नहीं। शमा हक से जो मुनव्वर हो वो ये महफिल न थी, बारिश रहमत हुई पर जमी का बिल न थी। तू ते बहुत बरसे हैं, बहुत बरसे हैं, पर पैदा ते कख नहीं होया, जमीन बंजर सी। तू ते बहुत दीवे जलाए, बहुत दीवे जलाए, लोगों ने ते अख खोली नहीं, उन्हां दी दुनिया ते अज भी अंधेरा, की होया तू आया। इकबाल इकबाल ऐलानिया कह रहे, ठीक है गुरु नानक तू आया है, पर मेहनत भी तू बड़ी की थी, कदम कदम ते दीवे जलाए, सारे देश दे च दीवे जगाए, सारी दुनिया च नौ खंड पृथ्वी च दीवे जलांदा गया, लोगों ने अखां ते खोलिया ही नहीं, तेरे चानने नू की करिए। इकबाल कुछ भी नहीं होया। शमा गौतम जल रही है महफिले अगियार में, ऐ महात्मा बुद्ध ठीक है तू बहुत सोना दीवा जलाया, पर दीवा जल रहा मक्कारा की महफिल विच, अगियारा की महफिल विच। डॉक्टर मोहम्मद इकबाल, शमा गौतम जल रही है महफिले अगियार में, की होया है महात्मा बुद्ध तू अमर संदेश लेके आया, बड़ी सोहनी शमा जलाई, लोगों ने अख ते खोली नहीं। अवतार कोई भी 100% सफल नहीं होया, सफलता की मिलनी सी, लोगों ने सूली ते चाड़िया, तत्ती तवी ते बिठाया, बंद बंद कटे ने, किसी नू पिंजरे च डके, सफलता की लभनी सी। ਰਾਮ ਨੂੰ ਤੇ ਘਰ ਦੇ ਚ ਨਹੀਂ ਰਹਿਣ ਦਿੱਤਾ, ਜਾਓ ਬਨਵਾਸ, ਜੰਗਲ ਦੇ ਚ ਰਹੋ, ਘਰ ਦੇ ਚ ਰਹਿ ਵੀ ਨਹੀਂ ਸਕਦੇ। ਕ੍ਰਿਸ਼ਨ ਦਾ ਜਨਮ ਹੀ ਜੇਲ ਦੇ ਚ ਹੋਇਆ, ਕੰਸ ਦੀ ਜੇਲ ਦੇ ਚ। ਰਾਜ ਘਰਾਨੇ ਦਾ ਇਹ ਬੱਚਾ ਗਵਾਲਿਆਂ ਦੇ ਚ ਪਲਦਾ, ਗੁਜਰ ਲੋਕ ਪਲਦੇ ਨੇ। ਮਾਂ ਦੇਵਕੀ ਹੈ, ਪਲਦੀ ਜਸੋਦਾ ਹੈ, ਪਿਓ ਵਾਸਦੇਵ ਹੈ, ਪਰ ਨਕਲੀ ਪਿਤਾ ਬਣਦਾ ਨੰਦ ਬਾਬਾ। ਰਾਜ ਘਰਾਨੇ ਦਾ ਇਹ ਰਾਜਕੁਮਾਰ ਪਲ ਰਿਹਾ ਵਿਚਾਰਾ ਗਵਾਲਿਆਂ ਦੇ ਚ, ਗਊਆਂ ਚਾਰ ਕੇ ਉਪਜੀਵਕਾ। ਅਵਤਾਰੀ ਪੁਰਸ਼ ਕੋਈ ਪੂਰਨ ਤੌਰ ਤੇ ਰੂਹੇ ਜ਼ਮੀਨ ਤੇ ਸਫਲ ਹੋਇਆ ਉਹਨੂੰ ਦਿਸਦਾ ਨਹੀਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਐ ਕਲਗੀਧਰ, ਆਦਾ ਨੇ ਕਭੀ ਤੁਝਕੋ ਸੰਭਲ ਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲ ਨੇ ਨਾ ਦਿਆ ਥਾ। ਤੁਸੀਂ ਤੇ ਸਾਰੀ ਜ਼ਿੰਦਗੀ ਆਰਾਮ ਨਾਲ ਆਪਣਾ ਪਾਸਾ ਵੀ ਨਹੀਂ ਪਲਟ ਸਕੇ। ਬਾਈ ਧਾਰ ਦੇ ਰਾਜਿਆਂ ਦੀ ਮੁਖਾਲਫ, ਵਕਤ ਦੀ ਹਕੂਮਤ ਔਰੰਗਜ਼ੇਬ ਮੁਖਾਲਫ, ਸੋਢੀ ਮੁਖਾਲਫ, ਮਸੰਦ ਮੁਖਾਲਫ, ਵਕਤ ਦੇ ਧਰਮ ਦੇ ਠੇਕੇਦਾਰ ਆਪ ਦੇ ਮੁਖਾਲਫ, ਚਾਰੋਂ ਪਾਸੇ ਮੁਖਾਲਫਤ ਦਾ ਦੌਰ। ਉਸ ਦੇ ਚ ਗੁਰਮਤ ਦੀ ਸ਼ਮਾ ਲੈ ਕੇ ਚੱਲ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ। ਕਿਧਰੇ ਬੱਚੇ ਦੀਵਾਰਾਂ ਚ ਚਿਣ ਦਿੱਤੇ ਜਾਂਦੇ ਨੇ, ਕਿਧਰੇ ਮੈਦਾਨ ਜੰਗ ਸ਼ਹੀਦ ਹੁੰਦੇ ਨੇ। ਆਦਾ ਨੇ ਕਭੀ ਤੁਝਕੋ ਸੰਭਲ ਨੇ ਨਾ ਦਿਆ ਥਾ। ਅਵਤਾਰ ਕੋਈ ਪੂਰਨ ਤੌਰ ਤੇ ਸਫਲ ਹੋਇਆ ਵਨ ਐਸਾ ਦਿਖਾਈ ਨਹੀਂ ਦਿੰਦਾ। ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ ਇਹ ਸਭ ਤਸਲੀਮ, ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਇੱਕ ਸੰਗ ਤਰਾਸ਼ ਹੱਥ ਦੇ ਚ ਹਥੋੜਾ ਲੈ ਕੇ, ਛੈਣਾ ਲੈ ਕੇ, ਜਦ ਸੰਗ ਮਰਮਰ ਦੇ ਇੱਕ ਪੱਥਰ ਦੇ ਟੁਕੜੇ ਨੂੰ ਮੂਰਤੀ ਮਾਨ ਕਰਨਾ ਚਾਹੁੰਦਾ ਹੈ, ਉਹਨੂੰ ਕ੍ਰਿਸ਼ਨ ਜੀ ਦਾ ਰੂਪ ਦੇਣਾ ਚਾਹੁੰਦਾ ਹੈ, ਮਹਾਤਮਾ ਬੁੱਧ ਦਾ ਰੂਪ ਦੇਣਾ ਚਾਹੁੰਦਾ ਹੈ, ਉਹਨੂੰ ਰਾਮ ਦੇ ਰੂਪ ਵਿੱਚ ਖੜਨਾ ਚਾਹੁੰਦਾ ਹੈ, ਉਹਨੂੰ ਦੇਵੀ ਦੇਵਤਾਵਾਂ ਦੇ ਰੂਪ ਵਿੱਚ ਖੜਨਾ ਚਾਹੁੰਦਾ ਹੈ, ਕੋਈ ਪੱਥਰ ਇਨਕਾਰੀ ਨਹੀਂ ਆਉਂਦਾ। ਹਾਂ ਮੈਂ ਪੱਥਰ, ਤੂੰ ਮੈਨੂੰ ਰਾਮ ਬਣਾਉਣਾ ਹੈ ਤੇ ਬਣਾ, ਤੂੰ ਮੈਨੂੰ ਕ੍ਰਿਸ਼ਨ ਬਣਾਉਣਾ ਹੈ ਬਣਾ, ਪਰ ਪੱਥਰ ਐਵੇਂ ਨਹੀਂ ਕ੍ਰਿਸ਼ਨ ਬਣੇਗਾ, ਉਹਨੇ ਹਥੌੜਾ ਚਲਾਉਣਾ ਹੈ, ਉਹਨੇ ਛੇਣਾ ਚਲਾਉਣਾ ਹੈ, ਫਾਲਤੂ ਟੁਕੜੇ ਕੱਢਣੇ ਨੇ। ਜਾਂ ਇੰਜ ਕਹਿ ਲਓ, ਰਾਮ ਦੇ ਇਸ ਪੱਥਰ ਦੇ ਟੁਕੜੇ ਦੇ ਵਿੱਚ ਹੈ, ਸਿਰਫ ਫਾਲਤੂ ਟੁਕੜੇ ਇੱਕ ਪਾਸੇ ਕਰਨੇ ਨੇ, ਰਾਮ ਪ੍ਰਗਟ ਹੋ ਗਿਆ। ਤਰਕ, ਫਿਲੋਸਫੀ, ਵਿਚਾਰ, ਸ਼ਬਦ ਦੇ ਹਥੌੜੇ ਛੇਣੇ ਲੈ ਕੇ ਜਦ ਗੁਰੂ ਪੀਰ ਪੈਗੰਬਰ ਆਉਂਦੇ ਨੇ, ਕਹਿੰਦੇ ਨੇ ਇਹ ਮਨੁੱਖ ਤੈਨੂੰ ਤਰਾਸ਼ ਦੇਈਏ ਤਾਂ ਕਿ ਤੇਰੇ ਵਿੱਚੋਂ ਭਗਵਾਨ ਪ੍ਰਗਟ ਹੋ ਜਾਏ, ਈਸ਼ਵਰ ਪ੍ਰਗਟ ਹੋ ਜਾਏ। ਕੋਈ ਸੰਗੇ ਮਰਮਰ ਦਾ ਟੁਕੜਾ ਸੰਗ ਤਰਾਸ਼ ਨੂੰ ਇਹ ਨਹੀਂ ਆਖਦਾ ਕਿ ਤੂੰ ਹਥੌੜਾ ਨਾ ਚਲਾ, ਛੇਣਾ ਮੈਂ ਨਹੀਂ ਸਾਰਨਾ। ਵਿਚਾਰਾ ਚੁੱਪ ਚਾਪ ਹਥੌੜੇ ਤੇ ਛੇਣੇ ਦੀ ਮਾਰ ਸਹਾਰੀ ਜਾ ਰਿਹਾ ਹੈ, ਔਰ ਸੰਗ ਤਰਾਸ਼ ਦੇ ਪੈਰਾਂ ਦੇ ਥੱਲੇ ਇਹ ਟੁਕੜਾ ਬੁੱਤ ਘਾੜੇ ਦੇ ਪੈਰਾਂ ਦੇ ਥੱਲੇ ਵਿਚਾਰਾ ਸਜਦੇ ਦੇ ਚ, ਇੰਜ ਕਹਿ ਲਓ, ਕਦਮਾਂ ਦੇ ਥੱਲੇ, ਕਦਮਾਂ ਦੀ ਖਾਕ ਬਣਿਆ ਪਿਆ, ਪੈਰਾਂ ਦੇ ਥੱਲੇ। ਨਾਨਕ ਬਗੋਏ ਦਾ ਜਨ ਤੁਰਾ ਤੇਰੇ ਚਾਹ ਕਰਾਂ ਪਾ ਖਾ, ਪੈਰਾਂ ਦੇ ਥੱਲੇ, ਔਰ ਸਿਰਫ ਪੈਰਾਂ ਦੇ ਥੱਲੇ ਹੀ ਨਹੀਂ, ਹਥੌੜੇ ਤੇ ਛੈਣੇ ਦੀ ਮਾਰ ਸਹਾਰ ਰਿਹਾ। ਹੋ ਸਕਦਾ ਜਦੋਂ ਪੈਰਾਂ ਦੇ ਥੱਲੇ ਹੋਵੇ ਤੇ ਹਥੌੜੇ ਤੇ ਛੈਣੇ ਦੀ ਮਾਰ ਸਹਾਰਦਾ ਹੋਵੇ। ਹੁਣ ਤੇ ਵਿਗਿਆਨ ਐਸਾ ਕਹਿ ਰਿਹਾ ਕਿ ਪੱਥਰ ਦੇ ਅੰਦਰ ਸੁੱਤੀ ਹੋਈ ਚੇਤਨਾ ਹੈ, ਇੰਜ ਕਹਿ ਲਓ, ਸਾਡਾ ਪਿਛੋਕੜ ਹੈ, ਸੁੱਤਾ ਹੋਇਆ, ਬਹੁਤ ਅਚੇਤ ਹੈ। ਅਗਰ ਸੁਚੇਤ ਆਉਂਦਾ ਤਾਂ ਸ਼ਾਇਦ ਗਿਲੇ ਨਾਲ ਭਰ ਜਾਂਦਾ, ਅਚੇਤ ਹੈ, ਸ਼ੁਕਰਾਨੇ ਨਾਲ ਭਰ ਗਿਆ। ਠੀਕ ਹੈ, ਮੂਰਤੀ ਬਣ ਗਿਆ, ਔਰ ਐਸੀ ਮੂਰਤੀ ਬਣਿਆ ਹੈ, ਹੁਣ ਦੁਨੀਆਂ ਦੇ ਮਸਤਕ ਉਸਦੇ ਕਦਮਾਂ ਤੇ ਨੇ, ਕੱਲ ਤੱਕ ਇੱਕ ਮਨੁੱਖ ਦੇ ਪੈਰਾਂ ਥੱਲੇ ਸੀ, ਅੱਜ ਸਾਰਾ ਜਹਾਨ ਇਸਦੇ ਕਦਮਾਂ ਦੇ ਥੱਲੇ, ਇਸ ਮੂਰਤੀ ਦੇ। ਅੱਜ ਲੋਕੀ ਆਪਣਾ ਸਿਰ ਪੈ ਰੱਖਦੇ ਨੇ ਇਸਦੇ ਕਦਮਾਂ ਤੇ, ਕੱਲ ਤੱਕ ਵਿਚਾਰਾ ਕਿਸੇ ਦੇ ਕਦਮਾਂ ਦੇ ਥੱਲੇ ਸੀ, ਅੱਜ ਇਸਦੇ ਸਾਰੇ ਜਿਹੜੀ ਮਖਲੂਕ ਹੈ ਇਹਦੇ ਕਦਮਾਂ ਦੇ ਥੱਲੇ। ਇਸਨੇ ਇਨਕਾਰ ਨਹੀਂ ਕੀਤਾ ਸੀ, ਸੰਗ ਤਰਾਸ਼ ਨੂੰ ਇਹ ਨਹੀਂ ਆਖਿਆ ਸੀ ਤੂੰ ਪੈਰ ਨਾ ਰੱਖ ਮੇਰੇ ਤੇ, ਤੂੰ ਹਥੌੜਾ ਨਾ ਚਲਾ, ਛੇਣਾ ਨਾ ਚਲਾ। ਲੇਕਿਨ ਮਨੁੱਖ ਸੁਚੇਤ ਹੋ ਗਿਆ, ਪੱਥਰ ਅਚੇਤ ਹੈ, ਤੇ ਮਨੁੱਖ ਕਹਿ ਦਿੰਦਾ, ਐ ਗੁਰੂ ਤੂੰ ਕਹਿੰਦਾ ਅੰਮ੍ਰਿਤ ਵੇਲੇ ਉੱਠ ਔਖੀ ਗੱਲ ਹੈ, ਤੂੰ ਕਹਿੰਦਾ ਮਨ ਵਿੱਚ ਬਾਣੀ ਵਸਾ, ਤਨ ਤੇ ਬਾਣਾ ਵਸਾ, ਮੇਰੇ ਲਈ ਔਖੀ ਗੱਲ ਹੈ। ਤੂੰ ਇਹ ਜਿਹੜਾ ਹਥੌੜਾ ਚਲਾਉਣ ਲੱਗਦੇ ਹੈ ਇਹ ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਇਹ ਜਿਹੜਾ ਤੂੰ ਕਹਿੰਦਾ ਮੇਰੀ ਮਤ ਲੈ, ਮੇਰੀ ਸੋਚਣੀ ਲੈ, ਆਪਣੀ ਸੋਚਣੀ ਸੁੱਟ, तेरी सोचनी फालतू टुकड़े ने पत्थर दे एक पासे कर ताई मूर्तिमान हो सकेगा। पर मनुख सुचेत हो गया कहिंदा नहीं मैं अपने विचार ते नहीं छड़ने तो बस ये पत्थर दा ही टुकड़ा रह जांदा मूर्तिमान नहीं आउंदा मनुख इनकारी आउंदा है। कई दफा ते इतना इनकारी आउंदा है ये बुतगाड़े दे हथ दा हथौड़ा ते छेणा भी खांदा है लड़न नूं भी पैंदा है। ऐसा किहड़ा अवतारी पुरश है जिस नाल संसार ने सांझ बनाई होवे किसी नूं सूली ते चाड़िया जाए किसी नूं तत्ती तवी ते बिठाया। गुरु नानक नूं बाबर ने अपनी जेल विच बंद कर दिता सी। गुरु तेग बहादुर साहिब जी महाराज औरंगजेब के पिंजरे विच बंद ने। कृष्ण का जन्म जेल की तंग तारी कोठड़ी विच होया राम वनवास विच ने घर नहीं रह सकते कढ़ दिते गए ने। पर ये सारे बुत घाड़े ही सन और इन्हां सारिआं कोल बड़े सोहणे हथौड़े ते छेणे सन। पर गजब की गल है हथौड़ा ते छेणा कोई भी पकड़ सकता है पर ये ऐसे सन इन्हां नूं बुत घड़न की जाच आउंदी सी मूर्ति मान करन की जाच आउंदी सी मूर्ति बनाउण की जाच आउंदी सी। फिलसफा ते कईआं कोल हुंदा है ज्ञान ते कईआं कोल हुंदा है पर ये ज्ञान किसे दे अंदर प्रवेश करके उन्हूं परमात्मा की मूर्ति बनाउण की जाच ते गुरु नानक नूं ही आउंदी है। किवें इस सज्जन ठग दे अंदरों ठगी कढ़नी है ये फालतू टुकड़े कढ़ने ने इस कौड़े राक्षस दे अंदरों राक्षसपणा कढ़ना है किवें सिद्धा दे अंदरों अहंकार कढ़ना है तराशना है ਇਹ ਜਾਚ ਗੁਰੂ ਨਾਨਕ ਨੂੰ ਆਉਂਦੀ ਹੈ। ਗਿਆਨ ਤੇ ਕਈਆਂ ਕੋਲ ਹੋ ਸਕਦਾ ਹੈ ਸੂਝ ਬੂਝ ਤੇ ਕਈਆਂ ਕੋਲ ਹੋ ਸਕਦੀ ਹੈ ਸਮਝ ਤੇ ਕਈਆਂ ਕੋਲ ਹੋ ਸਕਦੀ ਹੈ ਔਰ ਹੁੰਦੀ ਹੈ। ਔਰ ਇਹ ਸਮਝ ਇਸ ਤਰ੍ਹਾਂ ਹੈ ਜਿਵੇਂ ਇੱਕ ਅਨਾੜੀ ਦੇ ਹੱਥ ਵਿੱਚ ਹਥੌੜਾ ਆ ਗਿਆ ਛੈਣਾ ਆ ਗਿਆ ਇਹ ਪੱਥਰ ਨੂੰ ਸ਼ਾਇਦ ਸਾਰੇ ਦੇ ਸਾਰੇ ਪੱਥਰ ਦੇ ਟੁਕੜੇ ਨੂੰ ਟੁਕੜਿਆਂ ਦੇ ਚ ਹੀ ਬਦਲ ਦੇਵੇ ਮੂਰਤੀ ਮਾਨ ਨਾ ਕਰ ਸਕੇ। ਇਕਬਾਲ ਨੇ ਕਿਸੇ ਵਕਤ ਬੜਾ ਸੁੰਦਰ ਕਿਹਾ ਸੀ ਦੋਨੇ ਕੀ ਐ ਰਿਫਾਰ ਮਰ ਜਾਂ ਬਾਕੀ ਜਬ ਤੱਕ ਹੈ ਕਪੜੇ ਪਰ ਧੱਬਾ ਬਾਕੀ ਧੋ ਸ਼ੌਕ ਸੇ ਤੂੰ ਪਰ ਇਤਨਾ ਨਾ ਰਗੜ ਧੱਬਾ ਰਹੇ ਕਪੜੇ ਪਰ ਨਾ ਕਪੜਾ ਬਾਕੀ। ਉਹ ਫਿਲੋਸਫਰ ਨੂੰ ਦਾਰਸ਼ਨਿਕ ਨੂੰ ਕਹਿੰਦਾ ਹੈ ਧੋਬੀ ਇੱਕ ਵਾਰ ਔਰ ਇਹ ਧੋਣਾ ਚਾਹੁੰਦਾ ਹੈ ਲੋਕਾਂ ਦੇ ਮਨ ਦੇ ਕੱਪੜੇ। ਦੋਨੇ ਕੀ ਐ ਰਿਫਾਰ ਮਰ ਜਾਂ ਬਾਕੀ ਜਬ ਤੱਕ ਹੈ ਕਪੜੇ ਪਰ ਧੱਬਾ ਬਾਕੀ ਕੱਪੜੇ ਨੂੰ ਇਸ ਵਾਸਤੇ ਧੋਣਾ ਹੈ ਦਬਿਆਂ ਕਰਕੇ ਵਰਨਾ ਕੱਪੜੇ ਨੂੰ ਧੋਣ ਦੀ ਲੋੜ ਨਹੀਂ ਹੈ। ਕੱਪੜਾ ਨਹੀਂ ਧੋਣਾ ਧੱਬੇ ਧੋਣੇ ਨੇ ਕੱਪੜਾ ਨਹੀਂ ਮਿਟਾਉਣਾ ਧੱਬੇ ਮਿਟਾਉਣੇ ਨੇ। ਇਕਬਾਲ ਦੀ ਤਰਕ ਇਕਬਾਲ ਦੀ ਸੋਚਣੀ ਜਬ ਤੱਕ ਹੈ ਕੱਪੜੇ ਪਰ ਧੱਬਾ ਬਾਕੀ ਧੋ ਸ਼ੌਕ ਸੇ ਤੂੰ ਪਰ ਇਤਨਾ ਨਾ ਰਗੜ ਧੱਬਾ ਰਹੇ ਕੱਪੜੇ ਪਰ ਨਾ ਕੱਪੜਾ ਬਾਕੀ ਧੱਬੇ ਨੂੰ ਮਿਟਾਉਂਦਿਆਂ ਮਿਟਾਉਂਦਿਆਂ ਤੂੰ ਕੱਪੜੇ ਨੂੰ ਹੀ ਮਿਟਾ ਦੇਵੇਂ ਤੇਰਾ ਧੋਣਾ ਕਿਹੜੇ ਕੰਮ ਦਾ। ਇਸ ਢੰਗ ਨਾਲ ਹਥੋੜਾ ਤੇ ਛੈਣੀ ਚਲਾ ਪੱਥਰ ਵਿੱਚੋਂ ਕ੍ਰਿਸ਼ਨ ਪ੍ਰਗਟ ਹੋਣ ਇਹ ਨਹੀਂ ਕਿ ਪੱਥਰ ਸਾਰੇ ਟੁਕੜੇ ਹੋ ਜਾਏ। ਇੰਝ ਧੋ ਕਿ ਧੱਬਾ ਮਿਟੇ ਕੱਪੜਾ ਨਾ ਮਿਟੇ ਤੂੰ ਤੇ ਕੱਪੜੇ ਨੂੰ ਵੀ ਮਿਟਾ ਕੇ ਰੱਖ ਦਿੱਤਾ। ਐਸਾ ਧੋਇਆ ਇਤਨਾ ਰਗੜਿਆ ਠੀਕ ਹੈ ਡੱਬਾ ਤੇ ਧੁੱਲ ਗਿਆ ਕੱਪੜਾ ਵੀ ਮਿਟ ਗਿਆ। ਬਹੁਤ ਸਾਰੇ ਦਾਰਸ਼ਨਿਕ ਚਿੰਤਕ ਇਸ ਤਰ੍ਹਾਂ ਦੀ ਸਾਧਨਾ ਦਿੰਦੇ ਨੇ 40 ਦਿਨ ਭੁੱਖੇ ਰਹੋ ਜੀ ਨੰਗੇ ਰਹੋ ਜੀ ਪਿਆਸੇ ਰਹੋ ਜੀ ਉਲਟੇ ਲਟਕੋ ਜੀ ਇਹ ਤੇ ਕੱਪੜਾ ਫਾੜਨ ਵਾਲੀ ਗੱਲ ਹੋ ਗਈ। ਔਰ ਪਤਾ ਹੈ ਨੀਤੀ ਸ਼ੇ ਨੇ ਕੀ ਆਖਿਆ ਕਹਿੰਦਾ ਮੈਂ ਨਾਸਤਿਕ ਕਿਉਂ ਹਾਂ ਉਸਨੇ ਇਸ ਦੇ ਉੱਤੇ ਕਿਤਾਬ ਲਿਖੀ ਹੈ ਮੈਂ ਨਾਸਤਿਕ ਕਿਉਂ ਹਾਂ। ਜਿਵੇਂ ਕਈ ਸਾਧਕ ਲਿਖਦੇ ਨੇ ਮੈਂ ਆਸਤਿਕ ਕਿਉਂ ਹਾਂ ਉਹ ਲਿਖਦਾ ਮੈਂ ਨਾਸਤਿਕ ਕਿਉਂ ਹਾਂ। ਕਹਿੰਦਾ ਕਿ ਮੈਂ ਈਸ਼ਵਰ ਦਾ ਨਾਮ ਨਹੀਂ ਜਪਦਾ ਇਸ ਵਾਸਤੇ ਈਸ਼ਵਰ ਮੈਨੂੰ ਕੁੰਬੀ ਨਰਕ ਦੇ ਚ ਪਾਏਗਾ। ਕਿਹੜੇ ਨਰਕ ਦੇ ਚ ਪਾਏਗਾ ਜਿੱਥੇ ਦਲਦਲ ਹੈ ਉਬਲਦੇ ਹੋਏ ਤੇਲ ਦੇ ਕੜਾਏ ਨੇ ਜਿੱਥੇ ਜ਼ੰਬੂਰਾਂ ਨਾਲ ਮਾਸ ਨੋਚਿਆ ਜਾਂਦਾ ਹੈ ਜਿੱਥੇ ਕਾਤੀ ਨਾਲ ਜ਼ਬਾਨ ਕੱਟੀ ਜਾਂਦੀ ਹੈ ਸੂਏ ਚੋਬੇ ਜਾਂਦੇ ਨੇ ਔਰ ਇਹ ਕੰਮ ਹਮੇਸ਼ਾ ਲਈ ਹੋਵੇਗਾ। ਇਹ ਨਰਕ ਕੁੰਬੀ ਸਾਲ ਲਈ 2 ਸਾਲ ਲਈ ਨਹੀਂ ਹਮੇਸ਼ਾ ਲਈ। ਇਹ ਨੀਤੀ ਸ਼ੇ ਕਹਿੰਦਾ ਕਿ ਮੈਂ 60 ਸਾਲ ਦਾ ਹੋ ਗਿਆ ਮੈਂ 60 ਸਾਲ ਦੇ ਜਿਤਨੇ ਗੁਨਾਹ ਤੇ ਪਾਪ ਕੀਤੇ ਨੇ ਅਗਰ ਮੈਂ ਕਿਸੇ ਅਦਾਲਤ ਵਿੱਚ ਦੱਸਦੇ ਹਾਂ ਤੇ ਭਾਵੇਂ ਜੱਜ ਬੜਾ ਸਖਤ ਮਿਜ਼ਾਜ ਦਾ ਹੋਵੇ ਇਹ ਕਹਿੰਦਾ ਮੈਨੂੰ 4 ਸਾਲ ਤੋਂ ਜ਼ਿਆਦਾ ਦੀ ਕੈਦ ਨਹੀਂ ਹੋ ਸਕਦੀ। تو کہندا ہے پھر اس خدا نو میں رحمان آکھاں کہ اس جج نو میں رحمان آکھاں؟ زندگی بھر دے گناہ لئی مینوں صرف 4 سال دی سزا، پر زندگی بھر دے گناہاں لئی رب مینوں ہمیشہ لئی نرک دے چ پاوے گا، زمبوراں نال میرا ماس نوچے گا، دلدل دے چ مینوں سٹے گا، مینوں سوئے چبوئے گا۔ تو اس طرح دے پرماتما نو رحمان آکھن دی کی لوڑ ہے؟ تے شیطان ہے، اس دے لفظ نے، میں نہیں مندا، میں نہیں قبول کرتا۔ اور میں پھر عرض کراں، اس طرح دی کوئی سزا نہیں ہے، اور کوئی سزا پرماتما نہیں دیندا، کوئی نہیں دیتا کسی کو سزائیں۔ سزا بن کے آتی ہیں اپنی خطائیں، کبھی بغور مطالعہ کرو، کوئی نہیں دیتا کسی کو سزائیں، سزا بن کے آتی ہیں اپنی خطائیں، اپنے کرم ہی ساڈے لئی مارو ہو جاندے نا۔ خدا مارو نہیں ہے، رب ماں تے رحمان ہے، وہ تے دیالو ہے، وہ تے پرساد ہے۔ اتے پائے کہاڑا ماریا غافل اپنے ہاتھ۔ تسی آکھو گے یہ کس طرح ہو سکتا ہے؟ معصوم بچہ اگ دے چھت پاندا ہے اور کی ہے؟ معصوم بچہ سپ دے منہ دے ہاتھ دیندا ہے اور کی ہے؟ سمجھتے ہے کوئی؟ تو منک دکھی ہے، بیزار ہے، اپنے ہی کرم کر کے، خدا کر کے نہیں، پرماتما کر کے نہیں، گرو کر کے نہیں۔ اس طرح دے دکھ دین دی اس دی برتی نہیں ہے، اس دا سبھا ہی نہیں ہے، اس دی سوچ دے چی نہیں ہے۔ تو سدا بخشند ہے، دیالو ہے، کرپالو ہے۔ تو خیر میں لمکاوا نا، یہ اج دا واک بھی انج سمجھ لو ایک پورے انگ دا ہے، پورے صفحے دا ہے، اخری ارد بھی 10-15 منٹ لگ جانے نے۔ تے شبد دا سارن سمول باو میں پھر تھوڑے سامنے رکھا۔ منک دے پرانا دی منگ ہے سدیوی جیون، منک دے پرانا دی پیاس ہے سدیوی سوپن، کدی ناس نہ ہوئے۔ بڈھے کلف لائی جاندے ہوندے نے، اور بیبیاں بھاویں 60 سال دی ہو جان، 30 سال تو اچھی عمر ہی نہیں دسنی، 30 سال دی، 30 سال دی، اس تو اگے ودیاں ہی نہیں۔ کارن سدیوی سوپن چاہیے، یہ نہیں اج ہے تے کل نہیں، سدیوی جوانی چاہیے، سدیوی سکھ چاہیے، ایسا دھن چاہیے جڑا روز ودے کدی بھی نہ گٹے، ایسا ٹکانا چاہیے کدی نہ کھویا جائے۔ جتھے اج ٹکانا ہے کل اتھوں ورتی نکلدی ہے، 4 بندے کٹدے ہیں، کدا ٹکانا ہے؟ سدیوی ٹکانا کتھے، کس تھان تے؟ منک نو اب چل دی تلاش ہے، ایسا ٹکانا جڑا چلائے مان نہ ہوئے۔ منک نو اب چل زندگی دی تلاش ہے، منک نو اب چل دھن دی تلاش ہے جڑا چلائے مان نہ ہوئے۔ اب چل سکھ، اب چل رس، ایسا رس جو کدی بے رسی چ نہ بدلے۔ اب چل شکتی چاہیے جو کدی چلائے مان نہ ہوئے، سدی بھی رہے، ہمیشہ رہے۔ تو اس دا اتنا مطلب لینا چاہیے، اگر پرانا چ پیاس ہے تو پھر کوئی ابچل دنیا ہے، اگر نہ ہوندی تو یہ پیاس بھی نہ ہوندی۔ عمر خیام انج کہندا ہے، ندیاں دے وگدے ہوئے ویگ تو میں پوچھیا کدھر جا رہی ہوں۔ خیال اس مہان صوفی سنت دا، بدقسمتی اس نے رب دے نام نو شراب نال تشبیہ دیتی۔ جد کوئی اس نو پوچھدا سی کی ہے، نشہ ہے، تے ہر وقت نام دا نشہ اس دی خماری اس دی اکھاں چ رہندی سی۔ تو جد کوئی پوچھ لیندا سی کہ خماری، کہندا پیتی ہے۔ تو دنیا بھر دے پیکڑ لوگ شرابیاں نے شراب خانے دے تے عمر خیام دی تصویر بنا دیتی، عمر خیام دی ربائیاں لکھ دیتیاں، ایک صوفی سنت نو مہان شرابی بنا کے رکھ دیتا۔ یہ صوفی سنت سی ایران دا، اور اس دیاں ربائیاں بڑیاں غضب دیاں نے۔ یہ گل وکھری ہے کہ جد بھی کسی کول کسی نے پوچھے خدا کی ہے، کہندا خدا شراب ہے، نشہ ہے۔ ویسے تو اقبال بھی کہندا ہے، اقبال اے بول، ہر چند ہو مشاہد حق کی گفتگو، حق سچ، حق کہندے نے سچ نو، خدا دی گل ہوے تے اس طرح دے خدا دا کوئی پرتکش پرمان منگے۔ ہر چند ہو مشاہد حق کی گفتگو، بنتی نہیں ہے ساغر و مینا کہے بغیر۔ اگر کوئی پرتکش پرمان منگے تو میں شراب دی سراہی تے پیالہ گو کر دیاں گا، اور میرے کل کچھ بھی نہیں۔ اقبال، اور دور کیوں جاؤ، گرو نانک اور گرو ارجن دیو جی کبیر تے بھائی نند لال بھی پیالہ ہی اگے کر دیں، یہ بھی مرض کر دیں۔ کسی وقت اس طرح دا پرکرن چلیا، ਪਹਿਲੇ ਪਾਤਸ਼ਾਹ ਜੀ ਦੇ ਵਾਕ ਜੋ ਗੁਰੂ ਗ੍ਰੰਥ ਸਾਹਿਬ ਦੇ ਚ ਨੇ, ਪੰਜਵੇਂ ਪਾਤਸ਼ਾਹ ਜੀ ਦੇ ਭਗਤ ਕਬੀਰ ਦੇ, ਉਹ ਤੇ ਸਾਫ ਕਹਿੰਦੇ ਨੇ ਕਿ ਜਿਹਦੇ ਦੀ ਮੈਂ ਪੀਤੀ ਹੈ, ਨਸ਼ਾ ਲੈਂਦਾ ਹੀ ਕੋਈ ਨੀ, ਇੱਕੋ ਹੀ ਦਫ਼ਾ ਪੀਤੀ ਸੀ ਭਗਤ ਕਬੀਰ। ਔਰ ਨੰਦ ਲਾਲ ਤੇ ਇਤਨੀ ਹਿੰਮਤ ਕਰਦੇ ਨੇ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਕੀ ਕਹਿੰਦੇ ਨੇ। ਪਤਾ ਸਾਕੀ ਕਿਸ ਨੂੰ ਕਹਿੰਦੇ ਨੇ? ਸ਼ਰਾਬ ਪਿਲਾਉਣ ਵਾਲੇ ਨੂੰ, ਜਿਹੜਾ ਪਿਆਲੇ ਚ ਪਾ ਕੇ ਦੇਵੇ ਉਹਨੂੰ ਸਾਕੀ ਕਹਿੰਦੇ ਨੇ। ਤੇ ਨੰਦ ਲਾਲ ਦੀ ਹਿੰਮਤ, ਵਿਦੇਹ ਸਾਕੀ ਮਰਾ ਯਕ ਜਾਮ ਮਜ਼ਾ ਰੰਗੀਨੀ ਹੈ ਦਿਲਾਗਾ, ਐ ਸਾਕੀ ਮੈਂ ਸੁਣਿਆ ਤੂੰ ਬਥੇਰਿਆਂ ਨੂੰ ਪਿਲਾਈ ਹੈ, ਤੇ ਅਸੀਂ ਕਿਉਂ ਵਾਂਝੇ ਰਹਿ ਗਏ, ਸਾਨੂੰ ਵੀ ਇੱਕ ਜਾਮ ਪਿਲਾ। ਵਿਦੇਹ ਸਾਕੀ ਮਰਾ ਯਕ ਜਾਮ ਮਜ਼ਾ ਰੰਗੀਨੀ ਹੈ ਦਿਲਹਾ, ਬਚਸ਼ਮੇ ਪਾਕ ਵੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲ ਹਾ, ਮੇਰੀਆਂ ਵੀ ਦੋ ਜਹਾਨ ਦੀਆਂ ਮੁਸ਼ਕਿਲਾਂ ਆਸਾਨ ਹੋਵਨ, ਮੈਂ ਵੀ ਉਹ ਪਵਿੱਤਰ ਝਲਕ ਵੇਖ ਸਕਾਂ, ਪਿਲਾ ਮੈਨੂੰ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੀ ਆਖੀ ਜਾਂਦਾ ਹੈ, ਸ਼ਰਾਬ ਪਿਲਾਉਣ ਵਾਲਾ। ਕਾਰਨ ਹੋਸ਼ ਦਾ ਨਸ਼ਾ ਹੈ, ਤੇ ਪ੍ਰਤੱਖ ਪ੍ਰਮਾਣ ਦੇਣਾ ਹੋਵੇ ਤੇ ਇਸ ਤੋਂ ਬਿਨਾਂ ਕੁਝ ਲੱਭਿਆ ਨਹੀਂ। ਦੁਨੀਆਂ ਭਰ ਦੇ ਸ਼ਰਾਬੀਆਂ ਨੇ, ਇਹਨਾਂ ਮੂਰਖਾਂ ਨੇ ਉਮਰ ਖਿਆਮ ਨੂੰ ਸ਼ਰਾਬੀ ਸਾਬਤ ਕੀਤਾ ਹੋਇਆ। ਸੂਫੀ ਸੰਤ ਸੀ, ਫਕੀਰ ਸੀ, ਇਸਦੀ ਕਲਪਨਾ ਇਸਦਾ ਤਖੈਲ ਵਗਦੀਆਂ ਹੋਈਆਂ ਨਦੀਆਂ ਨੂੰ ਕਹਿ ਰਿਹਾ ਹੈ, ਕਿੱਥੇ ਜਾ ਰਹੀਆਂ ਇਤਨੀ ਤੇਜ਼ੀ ਨਾਲ, ਬੜਾ ਉਛਾਲ ਹੈ, ਉਛਲ ਉਛਲ ਕੇ ਜਾ ਰਹੀਆਂ ਲਹਿਰਾਂ, ਦੌੜੀਆਂ ਜਾ ਰਹੀਆਂ, ਕਿੱਥੇ ਜਾ ਰਹੀਆਂ? ਸਾਗਰ ਦੀ ਤਰਫ ਜਾ ਰਹੀ। ਸਾਗਰ ਵੇਖਿਆ? ਸਾਗਰ ਵੇਖਿਆ ਤੇ ਨਹੀਂ, ਫਿਰ ਕਿਉਂ ਦੌੜੀਆਂ ਜਾ ਰਹੀਆਂ? ਪਤਾ ਹੈ ਕਿਤਨੀ ਦੂਰ ਹੈ? ਕੋਈ ਪਤਾ ਨਹੀਂ। ਵੇਖਿਆ ਕਦੀ? ਨਹੀਂ ਵੇਖਿਆ, ਦੂਰੀ ਦਾ ਵੀ ਪਤਾ ਨਹੀਂ, ਸਾਗਰ ਹੈ ਕਿੱਥੇ ਇਹ ਵੀ ਪਤਾ ਨਹੀਂ, ਤੇ ਫਿਰ ਵੀ ਦੌੜੀਆਂ ਜਾ ਰਹੀਆਂ। ਤੋਂ ਨਦੀਆਂ ਕਹਿੰਦੀਆਂ ਨੇ, ਐ ਫਕੀਰ ਸਾਈਂ, ਜੇ ਸਾਗਰ ਨਾ ਹੁੰਦਾ ਤਾਂ ਸਾਡੇ ਵਿੱਚ ਦੌੜ ਨਹੀਂ ਆਉਣੀ ਸੀ, ਸਾਗਰ ਨਾ ਹੁੰਦਾ ਤਾਂ ਸਾਡੇ ਵਿੱਚ ਉਛਾਲ ਨਹੀਂ ਆਉਣੀ ਸੀ, ਸਾਗਰ ਨਾ ਹੁੰਦਾ ਤੇ ਸਾਡੇ ਵਿੱਚ ਉਮੰਗ ਨਹੀਂ ਆਉਣੀ ਸੀ। ਇਹ ਉਮੰਗ, ਇਹ ਉਛਾਲ, ਇਹ ਭੱਜ ਦੌੜ ਦੱਸਦੀ ਹੈ ਸਾਗਰ ਹੈ, ਕਿਤਨੀ ਦੂਰ ਹੈ, ਇਹ ਤੇ ਸਾਗਰ ਨੂੰ ਪਤਾ ਹੋਵੇਗਾ, ਸਾਨੂੰ ਨਹੀਂ ਪਤਾ। ਪਰ ਹੈ ਮਨੁੱਖ ਦੇ ਮਨ ਵਿੱਚ ਜੋ ਅਬਚਲ ਦੀ ਪਿਆਸ ਹੈ, ਤੜਪ ਹੈ, ਕੋਈ ਅਬਚਲ ਦੁਨੀਆ ਹੈ, ਵਰਨਾ ਇਹ ਪਿਆਸ ਨਹੀਂ ਆਉਣੀ ਸੀ, ਵਰਨਾ ਇਹ ਖਿੱਚ ਨਹੀਂ ਆਉਣੀ ਸੀ। ਕੋਈ ਅਬਚਲ ਧਨ ਹੈ, ਕੋਈ ਅਬਚਲ ਜੀਵਨ ਹੈ, ਕੋਈ ਅਬਚਲ ਟਿਕਾਣਾ ਹੈ, ਵਰਨਾ ਇਹ ਉਮੰਗ ਨਹੀਂ ਆਉਣੀ ਸੀ। ਉਮਰ ਖਿਆਮ ਨੇ, ਮੈਂ ਸਮਝਦਾ, ਬਹੁਤ ਸੋਹਣੇ ਢੰਗ ਨਾਲ ਬਿਆਨ ਕਰ ਦਿੱਤਾ। ਕਹਿੰਦੇ ਨਦੀਆਂ ਨੇ ਮੇਰੇ ਮੂੰਹ ਤੇ ਚਪੇੜ ਮਾਰੀ, ਜਦ ਮੈਂ ਉਹਨਾਂ ਨਾਲ ਬਹਿਸ ਮੁਬਾਸਾ ਕੀਤਾ। ਸ਼ਾਇਰ ਸੀ, ਕਵੀ ਸੀ, ਬੜੇ ਵਿਸਥਾਰ ਨਾਲ ਇਸਨੂੰ ਰੂਪ ਰੰਗ ਦਿੰਦਾ ਹੈ ਇਰਾਨੀ ਭਾਸ਼ਾ ਦੇ, ਪਰਸ਼ੀਅਨ ਦੇ। ਨਦੀਆਂ ਕਹਿੰਦੀਆਂ ਜਾ ਫਕੀਰਾ, ਕਿਉਂਕਿ ਉਮਰ ਖਿਆਮ ਕਹਿੰਦਾ ਰੁਕ ਜਾਓ, ਥੱਕ ਜਾਓਗੀਆਂ, ਟੁੱਟ ਜਾਓਗੀਆਂ, ਜਿਸ ਨੂੰ ਵੇਖਿਆ ਨਹੀਂ ਉਸਦੀ ਤਰਫ ਦੌੜ ਰਹੀਆਂ। ਫਕੀਰ ਤੈਨੂੰ ਸਮਝ ਹੀ ਨਹੀਂ, ਸਾਗਰ ਨਾ ਆਉਂਦਾ ਤਾਂ ਸਾਡੇ ਵਿੱਚ ਉਛਾਲ ਨਹੀਂ ਆਉਣੀ ਸੀ, ਸਾਗਰ ਨਾ ਆਉਂਦਾ ਤਾਂ ਸਾਡੇ ਵਿੱਚ ਇਹ ਵਹਿਣ ਨਹੀਂ ਆਉਣਾ ਸੀ, ਸਾਗਰ ਨਾ ਆਉਂਦਾ ਤਾਂ ਸਾਡੇ ਵਿੱਚ ਦੌੜ ਨਹੀਂ ਆਉਣੀ ਸੀ। ਸਾਡੀ ਦੌੜ ਦੱਸਦੀ ਹੈ ਸਾਗਰ ਹੈ, ਸਾਡਾ ਉਛਾਲ ਦੱਸਦਾ ਹੈ ਸਾਗਰ ਹੈ, ਅੰਦਰ ਦੀ ਪਿਆਸ ਹੀ ਦੱਸ ਦਿੰਦੀ ਹੈ ਪਰਮਾਤਮਾ ਹੈ, ਵਰਨਾ ਇਹ ਹੋਣੀ ਨਹੀਂ ਸੀ ਪਿਆਸ। ਸਦੀਵੀ ਜੀਵਨ ਦੀ, ਸਦੀਵੀ ਧਨ ਦੀ, ਸਦੀਵੀ ਖੁਸ਼ੀਆਂ ਦੀ, ਸਦੀਵੀ ਸੁੱਖ ਦੀ, ਹੁਣ ਇਹ ਸਭ ਕੁਛ ਸਦੀਵੀ ਨੂੰ ਇਕੱਠਾ ਕਰੀਏ ਤੇ ਇੱਕ ਸ਼ਬਦ ਬਿਆਨ ਕਰਨਾ ਹੋਵੇ ਪਰਮਾਤਮਾ, ਔਰ ਕੀ ਹੈ? ਸਦੀਵੀ ਸੁੱਖ ਦਾ ਨਾ ਹੀ ਪਰਮਾਤਮਾ ਹੈ, ਸਦੀਵੀ ਧਨ ਦਾ ਨਾ ਹੀ ਪਰਮਾਤਮਾ ਹੈ, ਸਦੀਵੀ ਜੀਵਨ ਦਾ ਨਾ ਹੀ ਪਰਮਾਤਮਾ, ਸਦੀਵੀ ਟਿਕਾਣੇ ਦਾ ਨਾ ਹੀ ਪਰਮਾਤਮਾ ਹੈ। ਉਸ ਸਦੀਵੀ ਟਿਕਾਣੇ ਨੂੰ ਗੁਰੂ ਨਾਨਕ ਆਪਣੀ ਭਾਸ਼ਾ 'ਚ, ਗੁਰੂ ਅਰਜਨ ਦੇਵ ਜੀ ਆਪਣੀ ਭਾਸ਼ਾ 'ਚ ਕਹਿੰਦੇ ਨੇ ਅਬਚਲ, ਉਹਨੂੰ ਪੁਰਾਣੇ ਰਿਸ਼ੀ ਮੁਨੀਆਂ ਨੇ ਨੈਚਲ ਵੀ ਆਖਿਆ, ਨੈਚਲ ਚਲਾਏ ਮਾਨ ਨਹੀਂ ਹੈ, ਟਿਕਿਆ ਹੋਇਆ। ਸਦੀਵੀ ਸਤਿਗੁਰ ਇੱਥੇ ਕਹਿ ਰਹੇ ਨੇ ਅਬਚਲ, ਚਲਾਏ ਮਾਨ ਨਹੀਂ ਹੈ, ਨਾਸਮੰਤ ਨਹੀਂ ਹੈ, ਟਿਕਿਆ ਹੋਇਆ, ਸਦੀਵੀ ਟਿਕਾਣਾ ਹੈ। ਇਹ ਸਦੀਵੀ ਟਿਕਾਣਾ ਕੀ ਹੈ ਤੇ ਕਿੱਥੇ ਹੈ? ਬਸ ਅਖਰੀ ਅਰਥੀ ਆਪ ਸਰਵਨ ਕਰੋ, ਕਿਉਂਕਿ ਇਸ ਸਾਰੇ ਸ਼ਬਦ ਦਾ ਮੈਂ ਖੁਲਾਸਾ ਤੁਹਾਡੇ ਸਾਹਮਣੇ ਰੱਖਿਆ ਤੇ ਜ਼ਰੂਰੀ ਹੈ। ਮੈਂ ਥੱਕਾਂਗਾ ਬੋਲ ਬੋਲ ਕੇ, ਤੁਸੀਂ ਥੱਕੋਗੇ ਸੁਣ ਸੁਣ ਕੇ, ਔਰ ਫਿਰ ਵੀ ਸ਼ਾਇਦ ਉਸ ਟਿਕਾਣੇ ਦੀ ਪੂਰੀ ਵਿਆਖਿਆ ਹੋ ਸਕਦੀ ਹੈ ਕਿ ਨਹੀਂ। ਸਾਡੇ ਗੁਰਮਤਿ ਵਿੱਚ ਤੇ ਕੁਝ ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਆਪਣੇ ਆਸ਼ਰਮ ਗੁਰਦੁਆਰਿਆਂ ਦਾ ਨਾਂ ਰੱਖਿਆ ਟਿਕਾਣਾ ਸਾਹਿਬ, ਟਿਕਾਣਾ ਸਾਹਿਬ ਇੱਥੋਂ ਹੀ ਰੱਖਿਆ। ਸਰਗੋਦੇ ਦੇ ਵਿੱਚ, ਜੰਗ ਮੰਗਿਆਣੇ ਦੇ ਵਿੱਚ, ਮੁਲਤਾਨ ਦੇ ਵਿੱਚ, ਕਿਸੇ ਸੰਤ ਦੇ ਆਸ਼ਰਮ ਨੂੰ ਆਸ਼ਰਮ ਨਹੀਂ ਕਹਿੰਦੇ ਸਨ, ਉੱਧਰ ਫਲਾਣੇ ਸੰਤ ਦਾ ਟਿਕਾਣਾ ਹੈ। ਇਸ ਤਰ੍ਹਾਂ ਦੇ ਹੋਰ ਪੰਜ ਦਸ ਨੇ ਜਿਨ੍ਹਾਂ ਨੂੰ ਟਿਕਾਣਾ ਸਾਹਿਬ ਕਰਕੇ ਕਹਿੰਦੇ ਨੇ। अंदर गुरु ग्रंथ साहब का प्रकाश है, कथा कीर्तन के प्रवाह चल रहे हैं, टिकाणा साहब। तो मुख्तसर जो है मैं अर्ज करा, सदीवी टिकाने की तलाश है मनुख के अंदर, अबचल नगरी की तलाश है, किथे है की है। ये आप शब्दों के अर्थ रूप के जो है सरवण करो, खुलासा तो हूँ मैं नहीं कर सकांगा। एक दफा प्यार लखो सतनाम श्री अबचल वास्तु विच की है। अबचल नगर गोविंद गुरु का, वो जो गोविंद है और वो जो गुरु है प्रकाशमान है। गोविंद गुरु है, गुरु गोविंद है, परमात्मा गुरु है, गुरु परमात्मा है। प्रकाश सूरज है, सूरज प्रकाश है। परमात्मा तो जो ज्ञान शब्द के रूप विच आया गुरु कहलाया। जैसे उपर वेखदे हां जिथों चानना आ रहा असीं कह दिंदे हां सूरज, पर सूरज तो जो कुछ आ रहा असीं उसनू कह दिंदे हां प्रकाश। दो नाम हो गए ना। अनुभव विच आया परमात्मा, और परमात्मा तो जो कुछ आ रहा असीं कह दिंदे हां गुरु। वेख्या सागर, पर सागर तो जो कुछ जमीन नू मिल रहा है असीं कहिंदे हां बदल, बरखा, बारिश। ये बदल की है, सागर ने जो जमीन पे सागर सी आसमान पे चढ़िया, सारी धरती नू सैराब करन लई, सरसब्ज करन लई। ये व्यापक बदल और कुछ नहीं है, सागर दा सूक्ष्म रूप है। ये गुरु कुछ भी नहीं है, ये गोविंद दा रूप है, गोविंद ही है, अपने आप विच अलग नहीं है। ये गुरु ही गोविंद है, गोविंद ही गुरु है। ये गुरु गोविंद दा जो नगर है, ये जो परमात्मा की दुनिया है, ये ही अबचल है, नैचल है और सदीवी सुख है। नाम जप जप के इस अबचल नगरी का पता चलिया, इस सुख का पता चलिया और इस सुख की प्राप्ति हुई। हाँ जी,
मन जैसे ही भर पाए करता है आपने साया राम।
किस दिया सारिया ख्वाहिशा पूरी हुई ने, एक दिया भी नहीं हुई, लेकिन जो अबचल नगर दे चला जाता सारिया ही ख्वाहिशा उसदिया पूरी हो जाए। भाव हर चंगी ख्वाहिश पूरी हो जाती है, हर माड़ी ख्वाहिश मर जाती है, रहती नहीं। उंज किस दियां सारियां पूरियां जान, किसे दियां भी नहीं पूरियां। मैं अक्सर अर्ज करता हूं ना, एक ख्वाहिश पूरी होंदे होंदे घट तो घट 10 ख्वाहिशां नूं जन्म दे जांदी है, ते 10 ख्वाहिशां पूरियां होंदियां होंदियां 1000 ख्वाहिशां नूं जन्म दे जांदियां, 1000 ख्वाहिशां पूरियां होंदियां होंदियां लखां ख्वाहिशां नूं जन्म दे जांदियां। हजारों ख्वाहिशें साथ लेकर दम निकलता है, हाली कह रहे हैं मेरे श्वास नहीं निकल रहे, ख्वाहिशा निकल रही हैं जिड़ियाँ पूरिया नहीं हो रही, दमा ते असवार होके निकल रही हैं, श्वासा ते असवार होके निकल रही हैं, पूरिया नहीं हो रही, अंदर टिकी हुई सन। हजारों ख्वाहिशें साथ लेकर दम निकलता है, और एक दिन इन्हें ही ख्वाहिशा के बोझ थले मनुख की कबर बन जाती है। और की ख्वाहिशा किस दियाँ पूरी हुई, किसे दियाँ भी नहीं होंगे। पर जैसे अबचल नगरी विच वासा हुंदा है, तमाम माड़ियां ख्वाहिशां मर गईयां, और एक इच्छा दे पूरी होंदे आई सारियां इच्छावां दी पूर्ति हो जांदी। एक इच्छा केड़ी है, सबे इच्छा पूरियां जां पाया अगम अपार। उस अगम दी प्राप्ति नाल मानो हुण कोई तलब नहीं रही, कोई इच्छा नहीं रही। जैसे गुरु नानक देव जी महाराज कहिंदे ने, प्रभ देखदे आ दुख भुख लत्थी ढाडी को मंगण चेतना आवे। पहले मैं मंगदा रहा मंगदा रहा मंगदा रहा, एक मंग पूरी होंदी सी, 10 पैदा हो जांदियां सन, 10 किधरे पूरियां हो जान हजारां। इस तरह मैं मंगदा ही रहा मंगदा ही रहा, एक दिन प्रभु दी झलक मिली, मंगना ही भुल गए। हुण मंग कोई, प्रभ देखने आ दुख भुख लत्थी ढाडी को मंगण चेतना आवे। की मंगी, मंगा सारियां ही मर जांदियां, ख्वाहिशां सारियां ही मिट जांदियां ने। सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। अमीर खुसरो कहिंदा हुण दुआ करन नूं मेरा जी नहीं करता, मैं करदा ही नहीं। अरदास करन नूं, अरदास दी ते मंग होंदी है ना, कहिंदा नहीं, जिस दिन दा खुदा मिलिया उस दिन दी मंग दुआ मेरी खत्म हो गई, मैं नहीं करदा। उठते नहीं हैं हाथ मेरे इस दुआ के बाद, ये जिहड़ी मैं एक दुआ की थी, हे खुदा तो मिल, उस तो बाद मैनू कोई मंगण की लोड़ नहीं रही। ਉਹ ਮੰਗ ਜੈਸੇ ਪੂਰੀ ਹੋਈ ਸਾਰੀਆਂ ਹੀ ਮੰਗਾਂ ਖਤਮ ਹੋ ਗਈਆਂ। ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ, ਨਾਮ ਜਪਦਿਆਂ ਜਪਦਿਆਂ ਅਫਜ਼ਲ ਨਗਰੀ ਦਾ ਵਾਸਾ ਹੋਇਆ ਤੇ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਗਈ, ਜੋ ਮਨ ਨੂੰ ਚਾਹੀਦਾ ਸੀ ਸਭ ਕੁਝ ਪ੍ਰਾਪਤ ਹੋ ਗਿਆ। ਹਾਂਜੀ ਇਹ ਆਤਮਾ ਦਾ ਮੰਡਲ, ਇਹ ਆਤਮਾ ਦਾ ਨਗਰ ਕਰਤੇ ਪੁਰਖ ਨੇ ਆਪ ਹੀ ਜੋ ਹੈ ਵਸਾਇਆ ਤੇ ਸਾਰੇ ਸੁੱਖਾਂ ਦੀ ਜੋ ਹੈ ਪ੍ਰਾਪਤੀ ਹੋ ਗਈ। ਇਸ ਤਰ੍ਹਾਂ ਦਾ ਖੇੜਾ ਦੇਖ ਕੇ ਰਿਸ਼ਤੇ ਵਿੱਚ ਲੱਗਣ ਵਾਲੇ ਪੁੱਤਰ ਭਾਈ ਭਤੀਜੇ ਸਭ ਨੂੰ ਖੁਸ਼ੀ ਹੋਈ, ਸਭ ਨੂੰ ਖੇੜਾ ਹੋਇਆ, ਸਮਾਧੀ ਲੀਨ ਹੋ ਗਏ, ਪਰਮ ਆਨੰਦ ਦੀ ਪ੍ਰਾਪਤੀ ਹੋ ਗਈ, ਪਰਮ ਸੁੱਖ ਦੀ ਪ੍ਰਾਪਤੀ ਹੋ ਗਈ ਹੈ। ਤੇ ਸੁੱਖ ਦੀਆਂ ਇਹ ਲਹਿਰਾਂ ਨਿਕਟਵਰਤੀਆਂ ਤੱਕ ਪਹੁੰਚਦੀਆਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਗੱਲ ਵੱਖਰੀ ਹੈ, ਕੋਈ ਕੋਈ ਬਿਲਕੁਲ ਪੱਥਰ ਦਿਲ ਹੋਵਣ ਤੇ ਨਾ ਮੁਤਾਸਰ ਹੋਵਣ, ਜੈਸੇ ਪ੍ਰਿਥੀ ਚੰਦ ਨਹੀਂ ਹੋਇਆ ਗੁਰੂ ਰਾਮਦਾਸ ਜੀ ਮਹਾਰਾਜ ਤੋਂ, ਵਰਨਾ ਇਹ ਸੂਖਸ਼ਮ ਲਹਿਰਾਂ ਪਹੁੰਚਦੀਆਂ ਨੇ। ਮੱਲੇ ਦੇ ਕੋਈ ਇੱਕ ਨਾਮ ਰਸਕ ਹੋਵੇ ਤੇ ਕੁਛ ਨਾ ਕੁਛ ਤੇ ਲਹਿਰਾਂ ਆਲੇ ਦੁਆਲੇ ਪਹੁੰਚਦੀਆਂ ਨੇ, ਮੁਤਾਸਰ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ। ਤੇ ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਕਹਿ ਰਹੇ ਨੇ, ਪੁੱਤਰਾਂ ਨੂੰ ਖੇੜਾ ਮਿਲਿਆ, ਭਰਾਵਾਂ ਨੂੰ ਖੇੜਾ ਮਿਲਿਆ, ਭਤੀਜਿਆਂ ਨੂੰ ਖੇੜਾ ਮਿਲਿਆ, ਗਰਾਵ ਪ੍ਰਸੰਨ ਹੋਏ, ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ। ਹਾਂਜੀ ਦਿਨ ਰਾਤ ਪ੍ਰਭੂ ਦੇ ਗੀਤ ਗਾਉਂਦਿਆਂ ਗਾਉਂਦਿਆਂ ਕਾਰਜ ਦੀ ਸਿੱਧੀ ਹੋ ਗਈ, ਕਾਰਜ ਰਾਸ ਹੋ ਗਿਆ। ਕਾਰਜ ਸੀ ਇਹੀ ਪਰਮਾਤਮਾ ਮਿਲੇ, ਪਰਮਾਤਮਾ ਦਾ ਮਿਲਣਾ ਕਾਰਜ ਦਾ ਰਾਸ ਹੋਣਾ ਹੋ ਗਿਆ। ਹਾਂਜੀ ਉਹੀ ਮਾਲਕ ਹੈ, ਆਪ ਹੀ ਰਕਸ਼ਕ ਹੈ ਤੇ ਆਪ ਹੀ ਮਮਤਾ ਦੇ ਨਾਲ ਭਰਿਆ ਹੋਇਆ ਦਿਲ ਰੱਖਦਾ ਹੈ। ਇਸ ਵਾਸਤੇ ਉਹ ਮਾਤਾ ਹੈ, ਉਹ ਪਿਤਾ ਹੈ, ਉਹ ਮਾਲਕ ਹੈ, ਉਹ ਸਵਾਮੀ ਹੈ। ਹਾਂਜੀ ਗੁਰੂ ਤੋਂ ਸਦਕੇ ਜਾਣਾ, ਬਲਹਾਰ ਜਾਣਾ, ਜਿਸਨੇ ਆਤਮਕ ਮੰਡਲ ਦੀ ਇਹ ਨਗਰੀ ਵਸਾ ਦਿੱਤੀ, ਅਵਚਲ ਨਗਰੀ ਵਸਾ ਦਿੱਤੀ, ਭਾਵ ਸਾਡਾ ਵਾਸਾ ਅਵਚਲ ਨਗਰੀ ਵਿੱਚ ਕਰ ਦਿੱਤਾ। ਹਾਂਜੀ ਹੁਣ ਸਰੀਰ ਦਾ ਘਰ ਸੁਭਾਏਮਾਨ ਹੋ ਗਿਆ, ਕਿਉਂਕਿ ਆਤਮਿਕ ਮੰਡਲ ਦੇ ਸੁਰਤ ਦਾ ਜੋ ਹੈ ਵਾਸਾ ਹੋ ਗਿਆ ਹੈ। ਤੇ ਹੱਟ ਕਿਹੜੇ ਨੇ, ਦੁਕਾਨ ਕਦੀ ਖੋਲਣੀ ਪੈਂਦੀ ਹੈ, ਕਦੀ ਬੰਦ ਕਰਨੀ ਪੈਂਦੀ ਹੈ। ਤੋ ਹੱਥ ਕਹਿੰਦੇ ਨੇ ਇੰਦਰੀਆਂ ਨੂੰ, ਹਰ ਵਕਤ ਜ਼ਬਾਨ ਬੰਦਾ ਨਹੀਂ ਖੁੱਲਦਾ, ਕਿਸੇ ਵਕਤ ਬੰਦ, ਹਰ ਵਕਤ ਥੋੜ੍ਹੀ ਬੋਲਦਾ, ਹਰ ਵਕਤ ਮਨੁੱਖ ਅੱਖਾਂ ਨਾਲ ਨਹੀਂ ਦੇਖਦਾ, ਸੌਂ ਜਾਂਦਾ ਬੰਦ ਕਰ ਲੈਂਦਾ, ਹਰ ਵਕਤ ਕੰਨਾਂ ਨਾਲ ਨਹੀਂ ਸੁਣਦਾ। ਇਹ ਹੱਥ ਇਹ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਨੇ, ਖੋਲਣੀਆਂ ਪੈਂਦੀਆਂ ਨੇ, ਬੰਦ ਕਰਨੀਆਂ ਪੈਂਦੀਆਂ ਨੇ, ਇਹ ਹਰ ਵਕਤ ਖੁੱਲੀਆਂ ਨਹੀਂ ਰਹਿੰਦੀਆਂ। ਪਰ ਐਸਾ ਵੀ ਹੁੰਦਾ ਕਈ ਦਫ਼ਾ ਇੱਕ ਹੱਟੀ ਖੁੱਲ੍ਹੀ ਹੁੰਦੀ ਹੈ, ਦੂਜੀ ਬੰਦ ਆਉਂਦੀ ਹੈ, ਇਹ ਵੀ ਹੈ। ਅੱਖਾਂ ਮੀਠੀਆਂ ਹੋਈਆਂ ਨੇ, ਰਸਨਾ ਨਾਲ ਬੋਲੀ ਜਾ ਰਿਹਾ, ਜਾਂ ਅੱਖਾਂ ਖੁੱਲੀਆਂ ਨੇ ਤੇ ਜ਼ਬਾਨ ਚੁੱਪ ਹੈ, ਇਹ ਦੁਕਾਨ ਬੰਦ ਹੈ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਿਨ ਦਾ ਆਤਮਿਕ ਨਗਰੀ ਵਿੱਚ ਵਾਸਾ ਹੋਇਆ, ਇਹ ਦੁਕਾਨਾਂ ਸ਼ੁਭਾਏਮਾਨ ਹੋ ਗਈਆਂ ਨੇ, ਸੱਚ ਦਾ ਸੌਦਾ ਆ ਗਿਆ ਹੈ ਅੱਖਾਂ ਦੀ ਹੱਟੀ 'ਚ, ਰਸਨਾ ਦੀ ਹੱਟੀ 'ਚ, ਕੰਨਾਂ ਦੀ ਹੱਟੀ ਵਿੱਚ, ਪਰਮ ਆਨੰਦ ਹੁਣ ਇਹਨਾਂ ਨੂੰ ਵੀ ਮਿਲ ਗਿਆ ਹੈ। ਅੱਖਾਂ ਵੇਖ ਵੇਖ ਕੇ ਹੁਲਾਸ ਨਾਲ ਭਰਦੀਆਂ ਨੇ, ਕੰਨ ਸੁਣ ਸੁਣ ਕੇ ਆਨੰਦਿਤ ਆਉਂਦੇ ਨੇ, ਰਸਨਾ ਬੋਲ ਬੋਲ ਕੇ ਜੋ ਹੈ ਰਸ ਮਾਣਦੀ ਹੈ। ਇੱਕ ਥਾਂ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਤੱਕ ਕਹਿੰਦੇ ਨੇ, ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਹਰ ਜਸ ਸੁਣੀਏ ਅਵਨਾਸੀ ਰਾਮ, ਇਤਨਾ ਆਨੰਦ ਆ ਰਿਹਾ ਸੁਣ ਕੇ, ਇਹ ਪ੍ਰਭੂ ਸਿਰਫ ਤੂੰ ਦੋ ਕੰਨ ਦਿੱਤੇ ਨੇ, ਤੂੰ ਮੈਨੂੰ ਕਰੋੜਾਂ ਕੰਨ ਦੇ, ਤਾਂ ਕਿ ਜਿੱਥੇ ਜਿੱਥੇ ਵੀ ਤੇਰੀ ਸਿਫਤ ਤੋਂ ਸਲਾਹ ਹੋ ਰਹੀ ਹੈ ਮੈਂ ਸਾਰੀ ਸੁਣ ਸਕਾਂ, ਹਰ ਪਾਸਿਓਂ ਸੁਣਾ, ਇਤਨੇ ਕੰਨ ਮੈਨੂੰ ਦੇ, ਕਰੋੜਾਂ ਕੰਨ ਮੈਨੂੰ ਦੇ, ਦੋ ਕੰਨਾਂ ਨਾਲ ਗੱਲ ਨਹੀਂ ਬਣਦੀ। ਭਾਈ ਗੁਰਦਾਸ ਵੀ ਕਹਿੰਦੇ ਨੇ, ਸਰਵਨ ਦਰਿਦਰੀ ਸੁਣ ਅੰਮ੍ਰਿਤ ਬਚਨ ਪ੍ਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਕਹਿੰਦੇ ਕੰਨ ਮੇਰੇ ਬੜੇ ਲੋਭੀ ਨੇ, ਬੜੇ ਦਰਿਦਰੀ ਨੇ, ਸੁਣਦੇ ਨੇ ਸੁਣਦੇ ਨੇ ਪ੍ਰਭੂ ਦਾ ਜਸ, ਰੱਜਦੇ ਹੀ ਨੇ, ਕਹਿੰਦੇ ਨੇ ਹੋਰ ਸੁਣਨਾ, ਹੋਰ ਸੁਣਨਾ, ਹੋਰ ਸੁਣਨਾ। ਸਰਵਨ ਦਰਿਦਰੀ ਸੁਣ ਅੰਮ੍ਰਿਤ ਬਚਨ ਪ੍ਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਕਹਿੰਦੇ ਨੇ ਪਿਆਸ ਬਾਕੀ ਹੈ, ਹੋਰ ਸੁਣਨਾ, ਹੋਰ ਸੁਣਨਾ, ਹੋਰ ਸੁਣਨਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੋਰ ਸੁਣਨਾ ਹੈ, ਹੋਰ ਸੁਣਨਾ ਹੈ। ਇਸ ਭੁੱਖ ਨੇ, ਇਸ ਤੜਪ ਨੇ ਹੇ ਪ੍ਰਭੂ ਇਹ ਮੰਗ ਪੈਦਾ ਕਰ ਦਿੱਤੀ ਕਰੋੜਾਂ ਕੰਨ ਦੇ। जिथे भी और जिस थां ते और जिस ढंग नाल तेरी सिफत तो सलाह हो रही है, मैं सुना, मैं तेरा जस सुना, मैं तेरे जो है गीत सुना, ताकि मैं पूर्ण तौर पर आनंदित होवां। तो इस तरीके नाल सारे दे सारे ज्ञान इंद्रे जो इस ग्रह दियां हटियां ने, इस नगरी दियां हटियां ने, सुभायमान हो गई ने, इत्थे ही सच की दौलत आ गई है, सच का सौदा आ गया। हाँ जी,
भगतार नाम अरद है कटिए जम के फासी राम।
हुण इस नगरी दे च वस के संत जन भगत जन नाम की आराधना करते हैं और इस नाम नाल ओ जमा दी फाई कट देंदे ने, बार बार दा जमना ते मरना उन्हां दा मिट जांदा। हां जी,
काटी जम फासी प्रभ अबनासी हर हर नाम त्याए।
हरी नाम दे ध्यान जोड़ के अबनासी प्रभ दी जो है प्राप्ति हुई। इस तरह जन्म ते मरण इन्हां लोकां ने अपना मिटाया, संत जना ने जमा दी फासी नूं कटिया। हां जी,
सगल समगरी पूर्ण होई मन इच्छे फल पाए।
जितनी साजो समगरी चाहिदी सी, जितने दैवी गुण चाहिए सन। कई दफा मनुख कोल दया ते है ज्ञान नहीं है, ज्ञान ते है प्रेम नहीं है, प्रेम ते है फिलसफा नहीं है, विचार नहीं है, समगरी है ते सही पूरी नहीं है। जिवें भोजन स्वादला बनाने वास्ते सारे मसाले चाहिए ने, सब कुछ चाहिए है। एक वस्तु है दूजी ना है, सिर्फ लून है, और लून नो नियंग सिंह कहते हैं सर्वरस, ये सर्वरस है। तो जो सर्वरस है फिर लून ही फकी, और कुछ खाने की लोड़ ही नहीं, सर्वरस है। जो सिर्फ लून दे फके मारे तो फिर कुछ भी नहीं। सर्वरस इस वास्ते है कि नमक तो बिना कोई भी दाल स्वादी नहीं, कोई भी सब्जी स्वादी नहीं, सर्वरस। तो जिस जिस दे पाइए रस बन जाता है, सर्वरस है। ते कोई आखे लून दे पान नाल ही बड़ा रस बनता है, तो फिर एक चम्मच लून की पाना, दस कड़छियां पा देंगे तो बेस्वादी, फिर जो गल नहीं बनेगी। समग्री अपनी मिकदार दे, अध्यात्मक समग्री। हुण सारी समग्री की प्राप्ति हो गई, जितनी जो साजो समग्री चाहिए। मैं फिर अर्ज करा, हिरदा निर्वैर है पर ज्ञान नहीं है, ज्ञान है प्रेम नहीं है, ज्ञान है अंदर दया नहीं है, दया है समदृष्टि नहीं है। किसे किसे ते दया करता है, हर एक ते नहीं करता, समदृष्टि नहीं है। तो सारी साज समग्री इसके कोल नहीं है। तो महाराज कहते हैं ऐसी बख्शिश हो गई है, जितनी अध्यात्मक समग्री चाहिदी सी सारी दी सारी जो है प्राप्त हो गई है। इस तरह सी पूर्ण हो गए, संत जन मुकम्मल हो जाते हैं, क्योंकि उन्होंने सारी साजो समग्री की प्राप्ति हो जाती है और इस तरीके नाल परम आनंद बन जाता है। हाँ जी,
संत सज्जन सुख मान है रलिया दुख दर्द भ्रम नासी।
इस सारी समग्री नूं वरत के सज्जन लोग संत जन आनंद माणदे ने, सुख माणदे ने, और सारे भरम भय उन्हां दे दूर हो जाते हैं। हाँ जी,
शब्द सवारे सतगुर पूरै नानक सदबल जासी।
पूरे शब्द दे नाल इस तरह की साजो समगरी इकट्ठी की, अपना जीवन जो है सवारे है। असी इस शब्द तो, असी इस गुरु तो सदके जाने हैं, बलहारने जाने हैं। हाँ जी,
दात खसम की पूरी होई नित नित चढ़े सवाई राम।
वाकई खसम की दात पूर्ण रूप से जो है प्राप्त हो गई, हूँ दिन प्रतिदिन वधदी जा रही है, वधदी जा रही है। मैं फिर अर्ज करा, शब्द उपर जोड़ा अवचल आ गया, तो अवचल जीवन, अवचल सुख, अवचल धन, अवचल दात, अवचल समिग्री, अवचल टिकाणा, अवचल आनंद, अवचल प्रभता और अवचल शक्ति जो चलाए मानने। बाकी जो कुछ है, भावें मनुख कुल शक्ति है, भावें धन है, भावें रूप है, भावें टिकाणा है, भावें प्रभता है, सब चलाए मानना। अज है कल का कोई भरोसा नहीं, अज ये जवान है कल बुढ़ा, अज इस कुल सुख नहीं कल का कोई भरोसा नहीं, अज जीवन है कल का की भरोसा। पर अब चल सदैवी जीवन, सदैवी सुख, सदैवी टिकाणा, सदैवी धन, सदैवी चौपड़, सदैवी खुशियां, अब चल। इस साजो समग्री दी पूर्ण तौर पर जो है प्राप्ति हो गई, सदैवी सुख बन गया, आनंद बन गया, खसम दी दात पूर्ण तौर पर जो है प्राप्त हो गई। हाँ जी,
पार ब्रह्म खसमाना किया जिस दी वड़ी वड़ियाई राम।
परिपूर्ण परमात्मा ने खसमाना की, देख रात जो है देख रेख की है, ਜਿਸਦੀ ਬਹੁਤ ਵੱਡੀ ਮਹਿਮਾ ਹੈ, ਬਹੁਤ ਵੱਡੀ ਹੁਕਮਾ ਹੈ, ਉਸਨੇ ਹੀ ਇਹ ਸਾਰੀ ਸ਼ੋਭਾ ਬਣਾਈ ਹੈ, ਸਾਰਾ ਆਨੰਦ ਬਣਾਇਆ। ਹਾਂਜੀ,
ਆਦਿ ਜੁਗਾਦ ਭਗਤ ਨਕਾਰ ਆਖਾ ਸੋ ਪ੍ਰਭ ਭਇਆ ਦਿਆਲਾ।
ਇਹ ਪ੍ਰਭੂ ਇਹ ਨਹੀਂ ਕਿ ਅੱਜ ਦਇਆ ਕਰ ਰਿਹਾ ਹੈ, ਇਹ ਤੇ ਆਦਿ ਕਾਲ ਤੋਂ ਭਗਤਾਂ ਤੇ ਦਇਆ ਕਰਦਾ ਹੈ, ਸੰਤਾਂ ਤੇ ਦਇਆ ਕਰਦਾ ਹੈ, ਯੁਗਾਂ ਦੇ ਆਦਿ ਤੋਂ ਪਹਿਲੇ, ਸਮੇਂ ਦੇ ਆਦਿ ਤੋਂ ਪਹਿਲੇ ਬਖਸ਼ਿਸ਼ ਕਰਦਾ ਆਇਆ, ਔਰ ਇਸ ਤਰ੍ਹਾਂ ਦੀ ਅਵਸਥਾ ਬਣਦੀ ਰਹੀ ਹੈ। ਤਾਂ ਮਨੁੱਖਤਾ ਦੇ ਆਦਿ ਕਾਲ ਤੋਂ ਭਗਤ ਲੋਕ, ਸੰਤ ਲੋਕ, ਆਨੰਦਿਤ ਲੋਕ ਚਲੇ ਆ ਰਹੇ ਨੇ। ਮਹਾਰਾਜ ਕਹਿੰਦੇ ਨੇ ਪਰਮਾਤਮਾ ਇਸ ਤਰ੍ਹਾਂ ਦੀ ਬਖਸ਼ਿਸ਼ ਆਦਿ ਕਾਲ ਤੋਂ ਕਰਦਾ ਰਿਹਾ, ਯੁਗਾਂ ਦੇ ਆਰੰਭ ਕਾਲ ਤੋਂ ਕਰਦਾ ਰਿਹਾ। ਹਾਂਜੀ,
ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪ ਕਰੇ ਪ੍ਰਤਪਾਲਾ।
ਉਸ ਨਗਰੀ ਦੇ ਵਸਣ ਵਾਲੇ ਜੀਵ ਜੰਤੂਆਂ ਨੂੰ ਪਰਿਪੂਰਨ ਪਰਮਾਤਮਾ ਨੇ ਸੁਖੀ ਵਸਾਇਆ ਹੈ, ਆਨੰਦ ਦੇ ਨਾਲ ਜੋ ਹੈ ਰੱਖਿਆ ਹੈ, ਆਪ ਪ੍ਰਤਪਾਲਨਾ ਕਰਦਾ, ਆਪ ਦੇਖ ਰੇਖ ਕਰਦਾ। ਹਾਂਜੀ,
ਦੈਸ ਪੂਰ ਰਿਹਾ ਜਸ ਸਵਾਮੀ ਕੀਮਤ ਕਹਿਣ ਨਾ ਜਾਏ।
ਹਰ ਪਾਸੇ ਉਸ ਪਰਿਪੂਰਨ ਪਰਮਾਤਮਾ ਦਾ ਜਸ ਫੈਲਿਆ ਹੈ, ਉਸਦੀ ਮਹਿਮਾ, ਉਸਦੀ ਸ਼ਕਤੀ ਜੋ ਹੈ ਫੈਲੀ ਹੋਈ ਹੈ, ਉਸਨੂੰ ਕਿਸੇ ਵੀ ਜੋ ਹੈ ਤੁਲਨਾ ਨਾਲ ਬਿਆਨ ਕਰਨਾ ਕਠਿਨ ਹੈ, ਉਹਦੀ ਕੋਈ ਕੀਮਤ ਨਹੀਂ, ਕੋਈ ਨਾਪ ਤੋਲ ਉਸ ਤੇ ਪੂਰਾ ਨਹੀਂ ਉਤਰਦਾ। ਹਾਂਜੀ,
ਕਹੋ ਨਾਨਕ ਸਤਿਗੁਰ ਬਲਹਾਰੀ ਜਿਨ ਅਬ ਚਲਣੀ ਵਰਗਾਈ।
ਅਸੀਂ ਸਤਿਗੁਰ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਸਨੇ ਇਸ ਤਰ੍ਹਾਂ ਦੀ ਅਬਚਲ ਨਗਰੀ ਦੀ ਨੀਂਹ ਰੱਖੀ ਤੇ ਸਾਨੂੰ ਅਬਚਲ ਨਗਰੀ ਦੇ ਟਿਕਾਣਾ ਬਖਸ਼ਿਆ, ਰਹਿਣ ਦੀ ਥਾਂ ਬਖਸ਼ੀ।
ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ।
ਹਰ ਵਕਤ ਹਰ ਸਮੇਂ ਉਸ ਪਰਿਪੂਰਨ ਪਰਮਾਤਮਾ ਦੀ ਕਥਾ, ਜਿਸ ਵਿੱਚ ਗਿਆਨ ਪੂਰਾ ਹੈ ਔਰ ਜਿਸ ਵਿੱਚ ਧਿਆਨ ਦੀ ਬਰੀ ਜੋ ਹੈ ਗਹਿਰਾਈ ਹੈ, ਉਸ ਅਬਚਲ ਨਗਰੀ ਦੇ ਸੁਣਨ ਨੂੰ ਮਿਲਦੀ, ਹਰ ਵਕਤ ਸੁਣਨ ਨੂੰ ਮਿਲਦੀ। ਅੰਤਰੀਵ ਕਥਾ, ਅੰਤਰੀਵ ਧਿਆਨ, ਅੰਤਰੀਵ ਗਿਆਨ ਦੇਖਣ ਨੂੰ ਮਿਲਦਾ ਹੈ, ਸੁਣਨ ਨੂੰ ਮਿਲਦਾ ਹੈ, ਇਸ ਤਰ੍ਹਾਂ ਦੀ ਇਹ ਨਗਰੀ ਵਸੀ ਹੋਈ ਹੈ। ਹਾਂਜੀ,
ਅਨਹਤ ਜੋਜ ਭਗਤ ਭਵ ਪੰਜਨ ਅਨਹਤ ਵਾਜੇ ਧੁਨੀਐ ਰਾਮ।
ਉਸ ਨਗਰੀ ਦੇ ਜੋ ਨਾਦ ਵੱਜ ਰਿਹਾ ਹੈ, ਸਾਜ਼ ਵੱਜ ਰਿਹਾ ਹੈ, ਸੰਗੀਤ ਦੀਆਂ ਧੁਨੀਆਂ ਚੱਲ ਰਹੀਆਂ, ਅਨਾਹਤ, ਮੈਂ ਕਈ ਦਫ਼ਾ ਅਰਜ਼ ਕੀਤੀ ਹੈ, ਆਹਤ ਸ਼ਬਦ, ਅਨਾਹਤ ਸ਼ਬਦ, ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਆਹਤ, ਪਰ ਜੋ ਵਿਆਪਕ ਹੈ ਅਨਾਹਤ, ਉਹ ਪਰਮਾਤਮਾ ਦੀ ਆਵਾਜ਼ ਹੈ। ਜੈਸੇ ਅਮੀਰ ਖੁਸਰੋ ਕਹਿੰਦਾ, ਛੁਪ ਗਏ ਵੋ ਸਾਜ਼ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼ ਹੈ। ਪਰਮਾਤਮਾ ਨੇ ਇੱਕੋ ਦਫ਼ਾ ਕਿਧਰੇ ਸਾਜ਼ ਆਪਣਾ ਛੇੜਿਆ ਸੀ, ਅਤੇ ਛੇੜ ਕੇ ਉਹ ਤਾਂ ਮੇਰੀ ਨਜ਼ਰਾਂ ਤੋਂ ਓਝਲ ਹੋ ਗਿਆ, ਪਰ ਮੈਂ ਅਨਹਦ ਧੁਨੀ ਉਸਦੀ ਸੁਣ ਰਿਹਾ, ਉਹਦੀ ਆਵਾਜ਼ ਸੁਣ ਰਿਹਾ। ਛੁਪ ਗਏ ਵੋ ਸਾਜ਼ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼ ਹੈ, ਇਹ ਆਵਾਜ਼ ਵਿਆਪਕ ਹੈ, ਕਿਸੇ ਨੂੰ ਅਨਹਦ ਨਾਦ ਕਹਿੰਦੇ ਨੇ। ਉਸ ਨਗਰੀ ਵਿੱਚ ਇਹ ਅਨਹਦ ਦੀਆਂ ਧੁਨੀਆਂ ਸਦਾ ਵੱਜ ਰਹੀਆਂ ਨੇ, ਸਦਾ ਸੁਣ ਸੁਣ ਕੇ ਭਗਤ ਜਨ ਆਨੰਦਿਤ ਹੁੰਦੇ ਨੇ। ਹਾਂਜੀ, ਸੰਤ ਜਨ ਆਪਸ ਵਿੱਚ ਗੋਸ਼ਟੀ ਕਰਦੇ ਨੇ, ਤੱਤ ਦੀ ਵਿਚਾਰ ਕਰਦੇ ਨੇ, ਔਰ ਅਨਹਦ ਦੀ ਝੁਨਕਾਰ, ਅਨਹਦ ਦੇ ਵਾਜੇ ਉਹਨਾਂ ਦੇ ਅੰਦਰ ਵੱਜਦੇ ਰਹਿੰਦੇ ਨੇ, ਸੁਣ ਸੁਣ ਕੇ ਆਨੰਦਿਤ ਹੁੰਦੇ ਨੇ। ਹਾਂਜੀ,
ਹਰ ਨਾਮ ਅਰਦ ਹੈ ਮਹਿਲ ਸਭ ਕੱਟ ਹੈ ਕਿਲਵਕ ਸਗਲੇ ਖੋਵੈ।
ਹਰੀ ਨਾਮ ਦਾ ਚਿੰਤਨ ਕਰਦਿਆਂ ਕਰਦਿਆਂ ਵਿਕਾਰਾਂ ਦੀ ਸਾਰੀ ਮਹਿਲ ਜੋ ਇਹ ਕੱਟ ਦਿੰਦੇ ਨੇ, ਦੁੱਖ ਦਲਿੱਦਰ ਸਾਰੇ ਦਾ ਸਾਰਾ ਆਪਣਾ ਮਿਟਾ ਦਿੰਦੇ ਨੇ। ਉਸ ਨਗਰੀ ਵਿੱਚ ਇਸ ਤਰ੍ਹਾਂ ਦੀ ਕੋਈ ਮਹਿਲ ਨਹੀਂ, ਉਸ ਨਗਰੀ ਵਿੱਚ ਇਸ ਤਰ੍ਹਾਂ ਦਾ ਦੁੱਖ ਸੰਤਾਪ ਨਹੀਂ ਹੈ। ਹਾਂਜੀ,
ਤੈ ਜਨਮ ਨਾ ਮਰਨਾ ਆਵਣ ਜਾਣਾ ਬੋਲ ਨਾ ਪਾਈਐ ਜੋਨੀਐ।
ਉਸ ਨਗਰੀ ਵਿੱਚ ਨਾ ਜਨਮ ਹੈ, ਨਾ ਮਰਨ ਹੈ, ਨਾ ਮੁੜ ਕੇ ਕਿਸੇ ਜੂਨ ਦੇ ਜੋ ਹੈ ਪੈਣਾ ਹੁੰਦਾ ਹੈ, ਸਦੀਵੀ ਜੀਵਨ, ਸਦੀਵੀ ਸੁੱਖ, ਸਦੀਵੀ ਆਨੰਦ ਉੱਥੇ ਬਣਿਆ ਰਹਿੰਦਾ। ਹਾਂਜੀ,
ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਵਿੱਚ ਪੁੰਨੀਐ।
ਇਹ ਨਗਰੀ ਸਾਨੂੰ ਪ੍ਰਸਾਦ ਨਾਲ, ਬਖਸ਼ਿਸ਼ ਨਾਲ ਪ੍ਰਾਪਤ ਹੋਈ, ਕਿਸਦੇ? ਗੁਰੂ ਦੀ, ਪਰਮਾਤਮਾ ਦੀ ਬਖਸ਼ਿਸ਼, ਗੁਰੂ ਦੀ ਬਖਸ਼ਿਸ਼ ਨਾਲ ਇਸ ਨਗਰੀ ਦੀ ਪ੍ਰਾਪਤੀ ਹੋਈ, ਜਿਸ ਵਿੱਚ ਜੰਮਣਾ ਮਰਨਾ ਕੋਈ ਨਹੀਂ, ਜਿਸ ਵਿੱਚ ਸਦੀਵੀ ਸੁੱਖ ਹੈ, ਜਿਸ ਵਿੱਚ ਸਦੀਵੀ ਆਨੰਦ ਹੈ, ਸਦੀਵੀ ਅਨਹਦੀਆਂ ਜੋ ਹੈ ਦੁਨੀਆ ਨੇ। ਤਾਂ ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਪ੍ਰਾਣਾਂ ਵਿੱਚ ਪਿਆਸ ਅਬਚਲਦੀ ਹੈ, ਪਰ ਅਬਚਲ ਹੀ ਹੈ ਪਰਮਾਤਮਾ। ਪ੍ਰਾਣਾਂ ਵਿੱਚ ਪਿਆਸ ਹੈ ਅਬਚਲ ਜ਼ਿੰਦਗੀ ਦੀ, ਅਬਚਲ ਜ਼ਿੰਦਗੀ ਦਾ ਨਾਂ ਹੀ ਰੱਬ ਹੈ। ਪ੍ਰਾਣਾਂ ਵਿੱਚ ਪਿਆਸ ਹੈ ਅਬਚਲ ਧਨ ਦੀ, ਜੋ ਮਿਲਿਆ ਕਦੀ ਜਾਵੇ ਹੀ ਨਾ, ਅਬਚਲ ਧਨ ਦਾ ਹੀ ਨਾਂ ਧਰਮ ਹੈ, ਪਰਮਾਤਮਾ ਹੈ। ਅਬਚਲ ਸੁੱਖ ਦਾ ਨਾਂ ਹੀ ਪਰਮਾਤਮਾ ਹੈ। अबचल स्वप्न का ना ही परमात्मा है, वह स्वप्न जिहड़ा कदी जांदा नहीं। अबचल जवानी का ना ही परमात्मा है जो कदी जांदी नहीं। अबचल जीवन का ना ही परमात्मा है जो कदी रुखसत नहीं आता। गुरु कृपा नाल, प्रभु बख्शिश नाल इस अबचल नगरी की प्राप्ति आती है। लंबा चौड़ा शब्द से समय की बंदिश नूं रख के मैं जितना खुलासा कर सकता सी आप जी के सामने किया। सारियां दा हार्दिक तौर पर धन्यवाद। फुल चुकदी शमा। वाहिगुरु जी का खालसा, वाहिगुरु जी।